ਦੁਏਰਾ ਸਸਕਾਰ ਸਮਗਰੀ ਸਹਿਤ ਤਨ ਲਿਓ ਵੈਰ ਨਿਕਾਸ ਜਲ ਤੇ ਦਿਓ ਇਸ਼ਨਾਨ ਕਰ ਪਿਕ ਗੁਰ ਪੁੱਤਰ ਉਦਾਸ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਓ। ਅਤਿਅੰਤ ਵੱਡੇ ਭਾਗ ਹਨ ਸਤਿਗੁਰੂ ਦੀਨਾ ਬੰਧੂ ਪਤਿਤ ਪਾਵਨ ਔਰ ਭਗਤ ਵਛਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਚ ਔਰ ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਤੇ ਜੰਜੂ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸਕ ਅਸਥਾਨ ਤੇ ਨਿਤਾ ਪ੍ਰਤੀ ਇਕੱਤਰ ਹੋ ਕੇ ਨਿਤਾ ਪ੍ਰਤੀ ਜੁੜ ਕੇ ਸਤਿਗੁਰੂ ਗੁਰੂ ਕਲਗੀਧਰ ਜੀ ਦਾ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਸਰਵਣ ਕਰ ਰਹੇ ਬਾਬਾ ਰਾਮ ਰਾਏ ਜੀ ਦਾ ਕੁਝ ਪ੍ਰਸੰਗ ਚੱਲ ਰਿਹਾ ਹੈ ਕਿ ਬਾਬਾ ਰਾਮ ਰਾਏ ਜੀ ਆਪਣੇ ਕਿਸੇ ਸੇਵਕ ਦੀ ਮਦਦ ਕਰਨ ਲਈ ਸਹਾਇਤਾ ਕਰਨ ਲਈ ਆਪਣੇ ਸਰੀਰ ਦਾ ਤਿਆਗ ਕਰਕੇ ਸੂਖਮ ਸਰੀਰ ਨੂੰ ਲੈ ਕੇ ਗਏ ਨੇ ਔਰ ਜਾਣ ਤੋਂ ਪਹਿਲਾਂ ਆਪਣੀ ਘਰਵਾਲੀ ਬੀਬੀ ਪੰਜਾਬ ਕੋਇਰ ਨੂੰ ਕਹਿ ਕੇ ਗਏ ਨੇ ਕਿ ਸਾਡੇ ਸਰੀਰ ਦੀ ਰਾਖੀ ਕਰਨੀ ਹੈ ਜਦੋਂ ਤੱਕ ਅਸੀਂ ਵਾਪਸ ਨਹੀਂ ਮੁੜਦੇ। ਚਾਰ ਪਹਿਰ ਦਿਨ ਬੀਤ ਗਿਆ, ਮਸੰਦਾਂ ਵਿੱਚ ਰੌਲਾ ਪੈ ਗਿਆ ਕਿ ਜਾਪਦਾ ਬਾਬਾ ਰਾਮ ਰਾਏ ਜੀ ਸਰੀਰ ਤਿਆਗ ਗਏ ਹੋਣਗੇ। ਪੰਜਾਬ ਕੋਇਰ ਨੇ ਸਮਝਾਇਆ ਕਿ ਉਹ ਸਰੀਰ ਨਹੀਂ ਤਿਆਗ ਕੇ ਗਏ, ਪ੍ਰਾਣ ਨਹੀਂ ਉਹਨਾਂ ਨੇ ਤਿਆਗੇ, ਉਹ ਆਪਣੇ ਸਿੱਖ ਦੀ ਸਹਾਇਤਾ ਕਰਨ ਗਏ ਨੇ, ਵਾਪਸ ਆਉਣਗੇ। ਇੱਕ ਦਿਨ ਇੱਕ ਰਾਤ ਮਸੰਦਾਂ ਨੇ ਬਤੀਤ ਕੀਤੀ ਪਰ ਮਸੰਦ ਕਾਲੇ ਸਨ, ਤੋ ਅਗਲਾ ਦਿਨ ਵੀ ਬਤੀਤ ਹੋ ਗਿਆ, ਅਗਲੀ ਰਾਤ ਵੀ ਬਤੀਤ ਹੋ ਗਈ, ਸੋਲਾਂ ਪਹਿਰ ਬੀਤ ਗਏ। ਤੋ ਮਸੰਦਾਂ ਨੇ ਜਾਣ ਬੁੱਝ ਕੇ ਧੱਕਾ ਕਰਦਿਆਂ ਪੰਜਾਬ ਕੋਇਰ ਦੀ ਗੱਲ ਨੂੰ ਨਾ ਮੰਨਦਿਆਂ ਬਿਨਾਂ ਕਿਸੇ ਡਰ ਤੋਂ ਜਿਹੜੇ ਕੋਠੇ ਵਿੱਚ ਬਾਬਾ ਰਾਮ ਰਾਏ ਜੀ ਦਾ ਸਰੀਰ ਸੀ ਉਹਦਾ ਦਰਵਾਜ਼ਾ ਤੋੜ ਦਿੱਤਾ। ਦਰਵਾਜ਼ਾ ਤੋੜ ਕੇ ਜਦੋਂ ਅੰਦਰ ਗਏ ਤੇ ਵੇਖਿਆ ਬਾਬਾ ਰਾਮ ਰਾਏ ਜੀ ਦਾ ਸਰੀਰ ਪਿਆ, ਸਰੀਰ ਚੁੱਕ ਕੇ ਬਾਹਰ ਲਿਆਏ ਨੇ, ਇਸ਼ਨਾਨ ਪਾਣੀ ਕਰਾਉਂਦੇ, ਨਾਲੇ ਪੰਜਾਬ ਕੋਇਰ ਨੂੰ ਮੰਦਾ ਭਲਾ ਵੀ ਕਹਿੰਦੇ, ਕਹਿੰਦੇ ਇਸਤਰੀ ਜਾਤੀ ਹੈ ਇਹਦੀ ਮੱਤ ਥੋੜੀ ਹੈ। ਬਾਬਾ ਰਾਮ ਰਾਏ ਜੀ ਨੇ ਉਦਾਂ ਹੀ ਇਹਨੂੰ ਗੱਲ ਕਹਿ ਦਿੱਤੀ ਤੇ ਇਹਨੇ ਸੱਚ ਮੰਨ ਲਈ। ਵੇਖੋ ਸਰੀਰ ਤਿਆਗਿਆਂ ਨੂੰ ਸੋਲਾਂ ਪਹਿਰ ਦਾ ਸਮਾਂ ਹੋ ਚੁੱਕਾ ਹੈ। ਬਥੇਰਾ ਸਮਝਾਇਆ ਪੰਜਾਬ ਕੋਇਰ ਨੇ ਵੀ ਜਿਹੜਾ ਸਰੀਰ ਤਿਆਗ ਗਿਆ ਹੋਵੇ ਉਹਦੇ ਸਰੀਰ ਦੀ ਹਾਲਤ ਐਸੀ ਨਹੀਂ ਹੁੰਦੀ। ਵੇਖੋ ਇਹਨਾਂ ਦਾ ਸਰੀਰ ਹਾਲੇ ਚੰਗਾ ਭਲਾ, ਚਿਹਰੇ ਤੇ ਉਸੇ ਤਰ੍ਹਾਂ ਦੀ ਕ੍ਰਾਂਤੀ, ਉਸੇ ਤਰ੍ਹਾਂ ਦਾ ਪ੍ਰਕਾਸ਼ ਹੈ, ਕੋਈ ਫਰਕ ਨਹੀਂ ਪਿਆ। ਨਹੀਂ ਤਾਂ ਮੁਰਦਾ ਇੱਕ ਪੈਰ ਵੀ ਪਿਆ ਰਹਿ ਜੇ ਤਾਂ ਵੀ ਸਰੀਰ ਬਦਲ ਜਾਂਦਾ, ਇਹ ਤਾਂ ਸੋਲਾਂ ਪਹਿਰ ਬੀਤ ਗਏ ਨੇ। ਪਰ ਇਹ ਨਹੀਂ ਮੰਨੇ, ਇਹਨਾਂ ਨੇ ਬਾਬਾ ਰਾਮ ਰਾਏ ਜੀ ਦੇ ਸਰੀਰ ਦਾ ਇਸ਼ਨਾਨ ਪਾਣੀ ਕਰਵਾਇਆ ਔਰ ਅੰਗੀਠਾ ਤਿਆਰ ਕਰ ਲਿਆ। ਤੋ ਪੰਜਾਬ ਕੋਇਰ ਨੇ ਫਿਰ ਬਾਬਾ ਰਾਮ ਰਾਏ ਜੀ ਦੀ ਆਰਾਧਨਾ ਕੀਤੀ। ਉਹ ਬਾਬਾ ਰਾਮ ਰਾਏ ਜੀ ਵਾਪਸ ਆਏ, ਆ ਕੇ ਉਹਨਾਂ ਨੇ ਜਦੋਂ ਵੇਖਿਆ ਕਿ ਉਹਨਾਂ ਦੇ ਸਰੀਰ ਨੂੰ ਸਾਰਿਆਂ ਨੇ ਵੇਖ ਲਿਆ, ਤੋ ਬਾਬਾ ਰਾਮ ਰਾਏ ਜੀ ਨੇ ਉਸ ਵਕਤ ਸਰੀਰ ਵਿੱਚ ਜਾਣਾ ਵਾਜਬ ਨਹੀਂ ਸਮਝਿਆ ਕਿ ਹੁਣ ਅਸੀਂ ਵਾਪਸ ਸਰੀਰ ਵਿੱਚ ਨਹੀਂ ਜਾਣਾ। ਤੋ ਉਹਨਾਂ ਨੇ ਉੱਚੀ ਆਵਾਜ਼ ਵਿੱਚ ਇਹਨਾਂ ਮਸੰਦਾਂ ਦੀ ਤਾੜਨਾ ਕੀਤੀ ਕਿ ਤੁਹਾਡੀ ਜੜ ਹੁਣ ਪੁੱਟੀ ਜਾਣੀ। ਕਈਆਂ ਨੇ ਸੁਣੀ, ਕਈਆਂ ਨੇ ਨਹੀਂ ਵੀ ਸੁਣੀ ਉਹ ਆਵਾਜ਼ ਜੋ ਬਾਬਾ ਰਾਮ ਰਾਏ ਜੀ ਨੇ ਕਹੀ। ਤੋ ਪੰਜਾਬ ਕੋਇਰ ਨੂੰ ਬਾਬਾ ਰਾਮ ਰਾਏ ਜੀ ਨੇ ਕਿਹਾ, ਪੰਜਾਬ ਕੋਇਰ ਤੂੰ ਮੇਰੀ ਮੌਤ ਦਾ ਬਦਲਾ ਇਹਨਾਂ ਮਸੰਦਾਂ ਕੋਲੋਂ ਲੈਣਾ। ਪਾਉਂਟਾ ਸਾਹਿਬ ਦੀ ਧਰਤੀ ਤੇ ਬੜੇ ਬਲੀ ਤੇ ਭਾਰੀ ਗੁਰੂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੀ ਮਦਦ ਲੈਣੀ ਔਰ ਇਹਨਾਂ ਮਸੰਦਾਂ ਨੂੰ ਨਕੇੜ ਪਾਉਣੀ, ਨਹੀਂ ਤਾਂ ਇਹ ਤੈਨੂੰ ਤੰਗ ਕਰਨਗੇ ਪਰੇਸ਼ਾਨ ਕਰਨਗੇ। ਇਹ ਕਹਿ ਕੇ ਬਾਬਾ ਰਾਮ ਰਾਏ ਜੀ ਦੇਵ ਲੋਕ ਨੂੰ ਚਲੇ ਗਏ ਨੇ। ਇਸ ਤਰ੍ਹਾਂ ਦਾ ਇਹ ਅਜਬ ਤਮਾਸ਼ਾ ਹੋਇਆ। ਆਓ ਇਸ ਤੋਂ ਅਗਲੇਰਾ ਪ੍ਰਸੰਗ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਸੰਸਕਾਰ ਸਮਗਰੀ ਸਹਿਤ ਤਨ ਲਿਓ ਵੈਰ ਨਿਕਾਸ।
ਸੰਸਕਾਰ ਦੀ ਜਿੰਨੀ ਸਮਗਰੀ ਚਾਹੀਦੀ ਹੈ, ਜੋ ਜੋ ਕੁਝ ਚਾਹੀਦਾ ਸੀ, ਲੱਕੜਾਂ ਚਾਹੀਦੀਆਂ ਸਨ ਜਾਂ ਹੋਰ ਵੀ ਜਿੰਨੀ ਸਮੱਗਰੀ ਸੰਸਕਾਰ ਦੇ ਵਿੱਚ ਲੱਗਦੀ ਹੈ, ਉਹ ਇਹਨਾਂ ਨੇ ਲੈ ਲਈ। ਔਰ ਬਾਬਾ ਰਾਮ ਰਾਏ ਜੀ ਦਾ ਜਿਹੜਾ ਸਰੀਰ ਸੀ ਉਹਨੂੰ ਵੀ ਇਸ਼ਨਾਨ ਪਾਣੀ ਕਰਵਾ ਕੇ ਇਹਨਾਂ ਨੇ ਬਾਹਰ ਕੱਢ ਲਿਆ।
ਜਲ ਤੇ ਦਿਓ ਇਸ਼ਨਾਨ ਕਰ ਪਿਕ ਗੁਰ ਪੁੱਤਰ ਉਦਾਸ।
ਪਾਣੀ ਦੇ ਨਾਲ ਇਹਨਾਂ ਨੇ ਬਾਬਾ ਰਾਮ ਰਾਏ ਜੀ ਦੇ ਸਰੀਰ ਦਾ ਇਸ਼ਨਾਨ ਵੀ ਕਰਾ ਦਿੱਤਾ। ਹਾਲਾਂਕਿ ਬਾਬਾ ਰਾਮ ਰਾਏ ਜੀ ਦਾ ਸੂਖਮ ਸਰੀਰ ਆਇਆ ਵੀ ਉੱਥੇ, ਉਹਨਾਂ ਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਵੇਖਿਆ ਜੋ ਮਸੰਦ ਕਰ ਰਹੇ ਸਨ। ਦਰਅਸਲ ਇਹ ਮਸੰਦ ਵਧੀਕੀ ਕਰ ਰਹੇ ਨੇ, ਜਾਣ ਬੁੱਝ ਕੇ ਬਾਬਾ ਰਾਮ ਰਾਏ ਜੀ ਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦੇ ਸੀ ਤਾਂ ਜੋ ਅਸੀਂ ਆਪਣੀਆਂ ਮਨ ਮਰਜ਼ੀਆਂ ਕਰੀਏ। ਤੋ ਬਾਬਾ ਰਾਮ ਰਾਏ ਜੀ ਮਸੰਦਾਂ ਦੀ ਇਹ ਵਧੀਕੀ ਵੇਖੀ ਹੈ ਉਹਨਾਂ ਨੇ, ਔਰ ਵੇਖ ਕੇ ਮਨ ਹੀ ਮਨ ਬਹੁਤ ਜ਼ਿਆਦਾ ਉਦਾਸ ਹੋਏ ਹਨ।
ਜੋ ਪਈ ਤਨ ਮੈਨੇ ਪ੍ਰਵੇਸ਼ ਪੁਨ ਕੀਨੋ।
ਬਾਬਾ ਰਾਮ ਰਾਏ ਜੀ ਨੇ ਉਸ ਵਕਤ ਸਰੀਰ ਵਿੱਚ ਪ੍ਰਵੇਸ਼ ਨਹੀਂ ਕੀਤਾ, ਉਹ ਮੁੜ ਕੇ ਫਿਰ ਆਪਣੇ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਨਹੀਂ ਗਏ।
ਹੋਏ ਨਿਰਾਸ਼ ਸੁਰਪੁਰ ਮਗ ਲੀਨੋ।
ਔਰ ਬੜੇ ਨਿਰਾਸ਼ ਹੋ ਕੇ ਮਨ ਵਿੱਚ ਬੜੀ ਉਦਾਸੀ ਤੇ ਉਪਰਾਮਤਾ ਧਾਰਨ ਕਰਕੇ ਬਾਬਾ ਰਾਮ ਰਾਏ ਜੀ ਸੁਰਪੁਰੀ ਨੂੰ ਦੇਵਪੁਰੀ ਨੂੰ ਵਾਪਸ ਚਲੇ ਗਏ ਹਨ।
ਪ੍ਰਾਤ ਗੁਰੂ ਕੋ ਸਰਾਪ ਚਿਤਾਰਾ ਨਹਿ ਜੀਵਨ ਮੈਂ ਨਿਜ ਮਨ ਧਾਰਾ।
ਜਾਂਦੇ ਸਮੇਂ ਬਾਬਾ ਰਾਮ ਰਾਏ ਜੀ ਨੇ ਆਪਣੇ ਮਨ ਵਿੱਚ ਆਪਣੇ ਪ੍ਰਾਤ ਆਪਣੇ ਭਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨਾਂ ਨੂੰ ਯਾਦ ਕੀਤਾ, ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਚਨ ਕਿਹਾ ਸੀ, ਰਾਮ ਰਾਏ ਜੀ ਤੁਹਾਨੂੰ ਜਿਉਂਦਿਆਂ ਸਾੜਿਆ ਜਾਣਾ। ਇਹ ਬਚਨ ਉਦੋਂ ਕਹੇ ਸਨ ਦਿੱਲੀ ਚ ਜਦੋਂ ਬਾਬੇ ਰਾਮ ਰਾਏ ਨੇ ਕਿਹਾ ਸੀ, ਤੂੰ ਚੇਚਕ ਦਾ ਖਾਜਾ, ਤੂੰ ਬਾਲਕ ਹੈ, ਬਾਲਕ ਤੇ ਚੇਚਕ ਦੇ ਖਾਜੇ ਹੁੰਦੇ ਨੇ। ਤੋ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਪਲਟਵਾਂ ਇਹ ਬਚਨ ਕਿਹਾ ਸੀ, ਬਾਬਾ ਰਾਮ ਰਾਏ ਜੀ ਜਿਉਂਦੇ ਸਾੜੇ ਜਾਓਗੇ। ਤੋ ਬਾਬਾ ਰਾਮ ਰਾਏ ਜੀ ਨੇ ਹੁਣ ਉਹ ਸਾਰੇ ਬਚਨਾਂ ਨੂੰ ਚੇਤੇ ਕੀਤਾ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਹੇ ਸਨ। ਅੱਠਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੋ ਬਚਨ ਕਹੇ ਸਨ ਉਹਨਾਂ ਸਾਰੇ ਬਚਨਾਂ ਨੂੰ ਯਾਦ ਕੀਤਾ ਹੈ।
ਨੈ ਜੀਵਨ ਮੈਂ ਨਿਜ ਮਨ ਧਾਰਾ।
ਹੁਣ ਵੇਖਿਆ ਕਿ ਹੁਣ ਜੀਵਨ ਵਿੱਚ ਮੇਰਾ ਮਨ ਨਹੀਂ, ਹੁਣ ਜੀਵਨ ਹੋਣ ਹੀ ਨਹੀਂ ਸਕਦਾ, ਕਿਉਂਕਿ ਇਹਨਾਂ ਸਾਰਿਆਂ ਨੇ ਮੇਰਾ ਸਰੀਰ ਵੇਖ ਲਿਆ, ਇਸ਼ਨਾਨ ਪਾਣੀ ਕਰਵਾ ਲਏ ਨੇ ਔਰ ਸਰੀਰ ਦਾ ਸੰਸਕਾਰ ਕਰਨ ਲਈ ਲਿਜਾਣ ਵਾਸਤੇ ਤਿਆਰ ਹੋਏ ਬੈਠੇ ਨੇ, ਹੁਣ ਮੇਰਾ ਜੀਵਨ ਹੋ ਹੀ ਨਹੀਂ ਸਕਦਾ, ਇਹ ਨਿਸ਼ਚਾ ਬਾਬਾ ਰਾਮ ਰਾਏ ਜੀ ਨੇ ਕਰ ਲਿਆ ਹੈ।
ਗਗਨ ਗਿਰਾ ਕਿਨ ਕਿਨ ਸੁਣ ਲੈਨੇ।
ਜਿਹੜੀ ਆਕਾਸ਼ਬਾਣੀ ਬਾਬਾ ਰਾਮ ਰਾਏ ਜੀ ਨੇ ਕੀਤੀ ਸੀ ਨਾ ਆਕਾਸ਼ ਵਿੱਚੋਂ, ਉਹ ਕਿਸੇ ਕਿਸੇ ਨੇ ਸੁਣੀ ਵੀ? ਉੱਥੇ ਲੋਕ ਤਾਂ ਸੈਂਕੜੇ ਸੀ, ਕਈ ਸਿੱਖ ਸੀ ਬਾਬੇ ਰਾਮ ਰਾਏ ਦੇ, ਸੈਂਕੜਿਆਂ ਲੋਕਾਂ ਵਿੱਚੋਂ ਕਈਆਂ ਨੇ ਬਾਬਾ ਰਾਮ ਰਾਏ ਜੀ ਦੇ ਬਚਨ ਸੁਣੇ ਸਨ ਜੋ ਉਹਨਾਂ ਨੇ ਕਹੇ ਹਨ।
ਗਰਬਤ ਮੈਦ ਮਸੰਦ ਨਚੀਨੀ,
ਪਰ ਜਿਹੜੇ ਹੰਕਾਰੀ ਮਸੰਦ ਸੀ ਉਹਨਾਂ ਦੇ ਵਿੱਚੋਂ ਕਈ ਮਸੰਦਾਂ ਦੇ ਕੰਨਾਂ ਵਿੱਚ ਵੀ ਆਵਾਜ਼ ਪਈ, ਪਰ ਉਹਨਾਂ ਮਸੰਦਾਂ ਨੇ ਉਸ ਆਵਾਜ਼ ਨੂੰ ਸੁਣ ਕੇ ਅਣਸੁਣੀ ਕਰ ਦਿੱਤਾ। ਸੁਣੀ ਵੀ ਆਵਾਜ਼ ਬਾਬਾ ਰਾਮ ਰਾਏ ਜੀ ਦੇ ਬਚਨ ਸੁਣੇ ਵੀ, ਉਹਨਾਂ ਕਿਹਾ ਸੀ ਉਹ ਮਸੰਦੋ ਤੁਹਾਡੀ ਜੜ ਪੁੱਟੀ ਜਾਣੀ, ਕੀ ਕਰ ਰਹੇ ਹੋ। ਇਹ ਆਵਾਜ਼ ਸੁਣੀ ਸੀ ਕਈ ਮਸੰਦਾਂ ਨੇ, ਪਰ ਉਹਨਾਂ ਮਸੰਦਾਂ ਦੇ ਵਿੱਚੋਂ ਬਹੁਤਿਆਂ ਨੇ, ਹੰਕਾਰੀਆਂ ਨੇ ਜਿਹੜੇ ਧਨ ਦੇ ਲਾਲਚੀ ਤੇ ਲੋਭੀ ਸਨ, ਉਹਨਾਂ ਨੇ ਇਸ ਆਵਾਜ਼ ਨੂੰ ਸੁਣ ਕੇ ਵੀ ਅਣਸੁਣਿਆ ਕਰ ਦਿੱਤਾ ਔਰ ਆਪਣੀਆਂ ਮਨ ਮਰਜ਼ੀਆਂ ਕਰਨ ਲੱਗੇ।
ਇੱਕ ਪੰਜਾਬ ਕੋਇਰ ਉਰਧਾਰੇ,
ਪੰਜਾਬ ਕੋਇਰ ਜਿਹੜੀ ਬਾਬਾ ਰਾਮ ਰਾਏ ਜੀ ਦੀ ਘਰਵਾਲੀ ਸੀ, ਉਹਨੇ ਬਾਬਾ ਰਾਮ ਰਾਏ ਜੀ ਦੀਆਂ ਸਾਰੀਆਂ ਗੱਲਾਂ ਸੁਣੀਆਂ ਔਰ ਸੁਣ ਕੇ ਉਹਨਾਂ ਗੱਲਾਂ ਨੂੰ ਆਪਣੇ ਮਨ ਵਿੱਚ ਧਾਰਨ ਕੀਤਾ ਹੈ।
ਦੁਖਤ ਬਾਪਰੀ ਭਈ ਲਚਾਰੇ,
ਦੁਖੀ ਬਹੁਤ ਹੋਈ ਪੰਜਾਬ ਕੋਇਰ, ਜਿਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਪਤੀ ਨੂੰ ਜਿਉਂਦਾ ਸਾੜਿਆ ਜਾਂਦਾ ਹੋਵੇ, ਉਹ ਵੀ ਉਹਨੂੰ ਪਤਾ ਹੋਵੇ ਵੀ ਜਿਉਂਦਾ ਹੈ, ਤੇ ਇਹ ਮਸੰਦ ਜਾਣ ਬੁੱਝ ਕੇ ਜਿਉਂਦੇ ਨੂੰ ਸਾੜ ਰਹੇ ਨੇ, ਉਸ ਇਸਤਰੀ ਦਾ ਕੀ ਹਾਲ ਹੋਵੇਗਾ, ਉਹਦੀ ਕੀ ਹਾਲਤ ਹੋਵੇਗੀ। ਪੰਜਾਬ ਕੋਇਰ ਜੀ ਉਸ ਵੇਲੇ ਬੜੇ ਦੁਖੀ ਨੇ, ਬਹੁਤ ਜ਼ਿਆਦਾ ਲਾਚਾਰ ਨੇ, ਪਰ ਉਹਨਾਂ ਦਾ ਕੋਈ ਵਸ ਨਹੀਂ ਚੱਲਿਆ ਇਹਨਾਂ ਮਸੰਦਾਂ ਤੇ, ਇਹਨਾਂ ਅੱਗੇ ਕੋਈ ਪੇਸ਼ ਨਹੀਂ ਗਈ।
ਨੈ ਕੁਛ ਯਤਨ ਬਣਿਓ ਤਿਸ ਪਾਸਾ, ਰੋਦਤ ਅਧਿਕ ਲੇਤ ਬਡ ਸਵਾਸਾ।
ਪੰਜਾਬ ਕੋਇਰ ਜੀ ਵੱਲੋਂ ਕੋਈ ਯਤਨ ਨਹੀਂ ਹੋ ਸਕਿਆ, ਆਪਣੇ ਵੱਲੋਂ ਤਾਂ ਬਥੇਰੇ ਉਹਨਾਂ ਨੇ ਤਰਲੇ ਕੀਤੇ, ਮਿੰਨਤਾਂ ਕੀਤੀਆਂ ਕਿ ਬਾਬਾ ਰਾਮ ਰਾਏ ਜੀ ਦੀ ਆਵਾਜ਼ ਸੁਣੋ, ਉਹ ਹਾਲੇ ਵੀ ਬੋਲ ਰਹੇ ਨੇ ਆਕਾਸ਼ ਵਿੱਚੋਂ, ਤੁਸੀਂ ਨਾ ਉਹਨਾਂ ਦੇ ਸਰੀਰ ਦਾ ਸੰਸਕਾਰ ਕਰੋ, ਨਾ ਇੱਦਾਂ ਦੀ ਕੁਰੀਤੀ ਕਰੋ। ਪਰ ਕਿਸੇ ਨੇ ਬੀਬੀ ਪੰਜਾਬ ਕੋਇਰ ਦੀ ਗੱਲ ਨਹੀਂ ਮੰਨੀ, ਇਹ ਰੋਂਦੀ ਰਹੀ, ਬੜੇ ਯਤਨ ਕਰਦੀ ਰਹੀ, ਪਰ ਕੋਈ ਯਤਨ ਇਹਦਾ ਪੂਰਾ ਨਹੀਂ ਹੋ ਸਕਿਆ।
ਯੁਗ ਸੋਤਨ ਜੁਤ ਬਿਲ ਪੈ ਦਾਸੀ,
ਬਹੁਤ ਜ਼ਿਆਦਾ ਰੋਂਦੀ ਹੈ, ਕੁਰਲਾਂਦੀ ਹੈ, ਦੀਰਘ ਸਵਾਸ ਲੈਂਦੀ ਹੈ। ਇਹਦੀਆਂ ਦੋ ਸੋਤਣਾਂ ਹੋਰ ਸਨ ਜੋ ਬਾਬੇ ਰਾਮ ਰਾਏ ਦੀਆਂ ਦੋ ਘਰ ਵਾਲੀਆਂ, ਉਹ ਵੀ ਨਾਲ ਰੋਂਦੀਆਂ ਨੇ, ਕੁਰਲਾਂਦੀਆਂ ਹਨ, ਬਹੁਤ ਜ਼ਿਆਦਾ ਵਿਰਲਾਪ ਕਰਦੀਆਂ, ਨਾਲ ਜਿਹੜੀਆਂ ਦਾਸੀਆਂ ਨੇ ਉਹ ਵੀ ਵਿਰਲਾਪ ਕਰਦੀਆਂ ਨੇ।
ਸਭ ਕੋ ਆਨ ਪਰਿਓ ਦੁੱਖ ਰਾਸੇ,
ਸਾਰਿਆਂ ਦੇ ਉੱਤੇ ਬੜਾ ਵੱਡਾ ਭਾਰੀ ਦੁੱਖ ਆਣ ਪਿਆ। ਸਭ ਤੋਂ ਵੱਡਾ ਦੁੱਖ ਟੁੱਟਿਆ ਬਾਬਾ ਰਾਮ ਰਾਏ ਜੀ ਦੀਆਂ ਘਰ ਵਾਲੀਆਂ ਦੇ ਉੱਤੇ, ਸਭ ਤੋਂ ਵੱਡਾ ਦੁੱਖ ਇਹਨਾਂ ਦੇ ਉੱਤੇ ਆਣ ਪਿਆ ਹੈ।
ਬ੍ਰਿੰਦ ਮਸੰਦਨ ਕਰ ਸਭ ਤਿਆਰੀ,
ਉਧਰ ਸਾਰਿਆਂ ਮਸੰਦਾਂ ਨੇ ਰਲ ਕੇ ਤਿਆਰੀ ਕਰ ਲਈ, ਬਾਬਾ ਜੀ ਦੇ ਸਰੀਰ ਦਾ ਸੰਸਕਾਰ ਕਰਵਾ ਕੇ ਨਵੇਂ ਕੱਪੜੇ ਆਦਿਕ ਸਰੀਰ ਦੇ ਉੱਤੇ ਧਾਰਨ ਕਰਵਾ ਦਿੱਤੇ।
ਜੇ ਚਿਖਾ ਪਰ ਧਰ ਕਰ ਜਾਰੇ,
ਉਹ ਪਾਪੀਆਂ ਨੇ ਉਸ ਵਕਤ ਬਾਬਾ ਰਾਮ ਰਾਏ ਜੀ ਨੂੰ ਜਿਉਂਦਿਆਂ ਨੂੰ ਹੀ ਚਿਖਾ ਦੇ ਉੱਤੇ ਰੱਖਿਆ ਤੇ ਚਿਖਾ ਦੇ ਉੱਤੇ ਰੱਖ ਕੇ ਲਾਂਬੂ ਲਾ ਦਿੱਤਾ, ਜਿਉਂਦਿਆਂ ਨੂੰ ਬਾਬਾ ਰਾਮ ਰਾਏ ਜੀ ਦੇ ਸਰੀਰ ਨੂੰ ਸੰਸਕਾਰ ਦਿੱਤਾ।
ਮੱਜਨ ਕਰ ਬੈਠੇ ਸਮਦਾਏ, ਪੁਨ ਉੱਠ ਉੱਠ ਨਿਜ ਸਦਨ ਸਿਦਾਏ,
ਔਰ ਚਿਖਾ ਦੇ ਵਿੱਚ ਬਾਬਾ ਰਾਮ ਰਾਏ ਜੀ ਦੇ ਜਿਉਂਦੇ ਸਰੀਰ ਨੂੰ ਜਿਉਂਦਿਆਂ ਹੀ ਸਾੜ ਕੇ ਮੁੜ ਕੇ ਇਸ਼ਨਾਨ ਕਰਕੇ ਤੇ ਸਾਰੇ ਕੋਲ ਆ ਕੇ ਬਹਿ ਗਏ, ਤੇ ਕੁਝ ਸਮਾਂ ਬੈਠਣ ਤੋਂ ਬਾਅਦ ਫਿਰ ਉੱਠ ਕੇ ਸਾਰੇ ਮਸੰਦ ਆਪੋ ਆਪਣੀਆਂ ਥਾਵਾਂ ਨੂੰ ਵਾਪਸ ਚਲੇ ਗਏ।
ਦਰਬ ਆਦ ਵਸਤਨ ਸੰਭਾਰੇ,
ਹੁਣ ਮਸੰਦਾਂ ਨੇ ਆਖਿਆ ਵੀ ਹੁਣ ਜਿਹੜੀ ਜਿਹੜੀ ਚੀਜ਼ ਕਿਸੇ ਕੋਲ ਆਇਆ ਕਬਜ਼ਾ ਕਰੋ, ਕਿਉਂਕਿ ਪੁੱਛਣ ਗਿੱਛਣ ਵਾਲਾ ਨਹੀਂ ਕੋਈ ਰਹਿ ਗਿਆ। ਬਾਬਾ ਰਾਮ ਰਾਏ ਜੀ ਅੱਗੇ ਪੁੱਛ ਲੈਂਦੇ ਸੀ ਵੀ ਦੱਸੋ ਕਿੱਥੇ ਆ ਮਾਇਆ, ਇਹ ਵਸਤੂ ਕਿੱਥੇ ਸੰਗਤ ਕੋਲੋਂ ਆਈ। ਹੁਣ ਇਹਨਾਂ ਮਸੰਦਾਂ ਨੂੰ ਪਤਾ ਵੀ ਕਿਸੇ ਨੂੰ ਜਵਾਬਦੇਹੀ ਤਾਂ ਦੇਣੀ ਨਹੀਂ, ਅਸੀਂ ਜਵਾਬਦੇਹੀ ਤਾਂ ਸਾਡੀ ਹੈ ਨਹੀਂ। ਤੋ ਮਸੰਦਾਂ ਦੇ ਕੋਲ ਹੁਣ ਜਿਹੜੀਆਂ ਜਿਹੜੀਆਂ ਵਸਤੂਆਂ ਸੀ ਇਹਨਾਂ ਨੇ ਦੱਬਣੀਆਂ ਸ਼ੁਰੂ ਕਰ ਦਿੱਤੀਆਂ, ਜਿਹਦੇ ਜਿਹਦੇ ਕੋਲ ਜਿਹੜਾ ਜਿਹੜਾ ਧਨ ਸੀ ਜਾਂ ਕੋਈ ਵਸਤੂ ਸੀ ਪਦਾਰਥ ਸੀ ਉਹ ਸਭ ਕੁਝ ਇਹਨਾਂ ਨੇ ਦੱਬਣਾ ਸ਼ੁਰੂ ਕਰ ਦਿੱਤਾ।
ਲਗੇ ਦੁਰਾਵਨ ਜਿਸ ਅਨੁਸਾਰੇ,
ਜਿਹੜੀ ਜਿਹੜੀ ਚੀਜ਼ ਜਿਹੜੇ ਮਸੰਦ ਦੇ ਅਨੁਸਾਰ ਸੀ ਲੁਕਾਉਣ ਲੱਗ ਪਏ, ਛੁਪਾਉਣ ਲੱਗ ਪਏ ਆਪਣੀਆਂ ਉਹ ਸਾਰੀਆਂ ਵਸਤੂਆਂ।
ਸੁਰਪੁਰ ਰਾਮ ਰਾਏ ਚਲ ਗਏ, ਅਪਰਨ ਤੇ ਨੈ ਤ੍ਰਾਸਤ ਵੇ,
ਬਾਬਾ ਰਾਮ ਰਾਏ ਜੀ ਤਾਂ ਹੁਣ ਦੇਵਪੁਰੀ ਚਲੇ ਗਏ ਨੇ, ਤੇ ਹੁਣ ਇਹਨਾਂ ਨੂੰ ਡਰ ਹੀ ਨਹੀਂ ਰਿਹਾ, ਹੋਰ ਤਾਂ ਕਿਸੇ ਦਾ ਡਰ ਹੀ ਨਹੀਂ, ਮਸੰਦ ਅੱਗੇ ਹੀ ਨਿਡਰ ਸੀ। ਪਹਿਲਾਂ ਬਾਬੇ ਰਾਮ ਰਾਏ ਦੇ ਜਿਉਂਦਿਆਂ ਨਹੀਂ ਸੀ ਡਰਦੇ, ਹੁਣ ਤਾਂ ਉਹ ਮਰ ਗਏ ਨੇ, ਸਰੀਰ ਛੱਡ ਗਏ ਨੇ, ਤੇ ਉਹ ਦੇਵਪੁਰੀ ਵੀ ਚਲੇ ਗਏ ਨੇ। ਹੁਣ ਕੀ ਡਰ ਹੋਣਾ ਸੀ ਨਾ ਮਸੰਦਾਂ ਨੂੰ, ਹੁਣ ਤਾਂ ਬਿਲਕੁਲ ਹੀ ਨਿਡਰ ਹੋ ਗਏ ਨੇ, ਹੋਰ ਕਿਸੇ ਦਾ ਡਰ ਨਹੀਂ ਮੰਨਦੇ।
ਜੈ ਜੈ ਛੋਰੇ ਉੱਤੇ ਮਸੰਦ,
ਜਿੱਥੇ ਜਿੱਥੇ ਮਸੰਦ ਛੱਡੇ ਹੋਏ, ਇਲਾਕੇ ਵੰਡੇ ਹੋਏ ਸੀ ਵੀ ਆ ਇਲਾਕਾ ਤੇਰਾ ਹੈ, ਆ ਇਲਾਕਾ ਤੇਰਾ ਹੈ। ਬਾਬਾ ਰਾਮ ਰਾਏ ਜੀ ਜਿੱਥੇ ਦੇਹਰਾਦੂਨ ਰਹਿੰਦੇ ਸੀ, ਨੇੜੇ ਤੇੜੇ ਦੇ 10 ਪਿੰਡ, ਫਤਿਹ ਸ਼ਾਹ ਰਾਜੇ ਨੇ ਬਾਬਾ ਰਾਮ ਰਾਏ ਜੀ ਨੂੰ ਜਗੀਰ ਵਜੋਂ ਵੀ ਦਿੱਤੇ ਹੋਏ ਸੀ। ਉਥੋਂ ਵੀ ਮਾਮਲਾ ਆਉਂਦਾ ਸੀ, ਉੱਥੇ ਵੀ ਮਸੰਦ ਛੱਡੇ ਹੋਏ ਸਨ। ਹੋਰ ਵੀ ਬਹੁਤ ਸਾਰੇ ਇਲਾਕਿਆਂ ਚ ਜਿੱਥੇ ਜਿੱਥੇ ਬਾਬੇ ਰਾਮ ਰਾਏ ਦੀ ਸਿੱਖੀ ਸੇਵਕੀ ਹੈ, ਸਾਰੇ ਪਾਸੇ ਮਸੰਦ ਮੁਕਰਰ ਕੀਤੇ ਹੋਏ ਸਨ।
ਸਿੱਖ ਸੰਗਤ ਤੇ ਲੈ ਤਨ ਬ੍ਰਿੰਦ,
ਉਹ ਸਾਰੇ ਮਸੰਦ ਜਿਹੜੇ ਨੇ ਜਿੱਥੇ ਜਿੱਥੇ ਲਾਏ ਹੋਏ ਨੇ, ਰੱਖੇ ਹੋਏ ਨੇ, ਉਥੋਂ ਉਥੋਂ ਦੀਆਂ ਸੰਗਤਾਂ ਕੋਲੋਂ, ਸਿੱਖਾਂ ਦੇ ਕੋਲੋਂ ਉਹ ਮਾਇਆ ਇਕੱਠੀ ਕਰਦੇ ਨੇ, ਮਾਇਆ ਇਕੱਠੀ ਕਰਕੇ ਆਪਣੇ ਕੋਲ ਜਮ੍ਹਾਂ ਕਰਦੇ ਨੇ।
ਤੇ ਪ੍ਰਥਮੀ ਇਤਰਾਸ ਨਾ ਮਾਨਤ,
ਹੁਣ ਉਹ ਲੈ ਕੇ ਮਾਇਆ ਉਹਨਾਂ ਸਾਰਿਆਂ ਕੋਲੋਂ, ਸੰਗਤ ਕੋਲੋਂ ਮਾਇਆ ਲੈ ਕੇ ਕਿਸੇ ਦਾ ਡਰ ਨਹੀਂ ਮੰਨਦੇ, ਕਿਸੇ ਦਾ ਤਰਾਸ ਨਹੀਂ ਮੰਨਦੇ।
ਅਮਰੇ ਕਰਿਓ ਗੁਰੂ ਯੈ ਜਾਨਤ,
ਮਸੰਦਾਂ ਨੂੰ ਇਸ ਗੱਲ ਦਾ ਵੀ ਹੰਕਾਰ ਸੀ, ਕਹਿੰਦੇ ਜੀ ਸਾਡੇ ਬਣਾਏ ਗੁਰੂ ਸੀ ਗੁਰੂ ਰਾਮ ਰਾਏ ਜੀ, ਅਸੀਂ ਬਣਾਇਆ ਸੀ ਗੁਰੂ, ਉਹਨਾਂ ਨੂੰ ਕਹਿੰਦੇ ਗੁਰੂ ਬਣਾਉਣਾ ਸੀ, ਉਹ ਤਾਂ ਸਾਡੇ ਬਣਾਏ ਗੁਰੂ ਸੀ, ਅਸੀਂ ਉਹਨਾਂ ਨੂੰ ਬਣਾਇਆ ਸੀ, ਜਿਹਨੂੰ ਚਾਹੇ ਮਰਜ਼ੀ ਬਣਾ ਦਈਏ ਗੁਰੂ, ਇਹ ਤਾਂ ਸਾਡੇ ਹੱਥ ਵਿੱਚ ਹੈ। ਏਦਾਂ ਦਾ ਹੰਕਾਰ ਸੀ ਨਾ ਮਸੰਦਾਂ ਦੇ ਅੰਦਰ, ਖੋਟਿਆਂ ਅੰਦਰ।
ਗਰਬ ਤੇਰੇ ਦੇ ਸੁਣੀ ਪੁਨ ਐਸੇ, ਅਬ ਹਮਕੋ ਡਰ ਰਹੇ ਹੋ ਨਾ ਕਹਤੇ।
ਬਾਬੇ ਰਾਮ ਰਾਏ ਦੇ ਜੀਵਦਿਆਂ ਕਹਿੰਦੇ ਸੀ ਵੀ ਉਹਨੂੰ ਗੁਰੂ ਅਸੀਂ ਬਣਾਇਆ, ਤੇ ਜਦੋਂ ਇਹਨਾਂ ਹੰਕਾਰੀ ਹਿਰਦੇ ਵਾਲਿਆਂ ਮਸੰਦਾਂ ਨੇ ਸੁਣਿਆ ਨਾ ਕਿ ਬਾਬਾ ਰਾਮ ਰਾਏ ਜੀ ਸਰੀਰ ਤਿਆਗ ਗਏ ਨੇ, ਤੇ ਸੁਣ ਕੇ ਹੋਰ ਜ਼ਿਆਦਾ ਨਿਡਰ ਹੋ ਗਏ, ਹੋਰ ਜ਼ਿਆਦਾ ਨਿਰਭਉ ਤੇ ਨਿਰਖੌਫ ਹੋ ਗਏ।
ਜੈ ਕਹਿੰਦੇ ਗਨ ਦਰਬ ਸੰਭਾਰਾ,
ਜਿੱਥੋਂ ਕਿੱਥੋਂ ਇਹਨਾਂ ਨੇ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਸੰਗਤ ਦੇ ਕੋਲੋਂ ਜਿਹੜੀ ਮਾਇਆ ਸੀ ਉਹ ਮਾਇਆ ਦਸਵੰਧ ਦੀ ਇਹਨਾਂ ਨੇ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ।
ਮਿਲ ਆਪਸ ਮੈਂ ਚੋਰੀ ਉਹ ਸਾਰਾ,
ਆਪਸ ਵਿੱਚ ਮਿਲ ਕੇ ਇਹਨਾਂ ਨੇ ਚੋਰੀ ਕਰਨਾ ਸ਼ੁਰੂ ਕਰ ਦਿੱਤਾ। ਅੱਗੇ ਹਿਸਾਬ ਕਿਤਾਬ ਕਿਸੇ ਨੇ ਨਾ ਮੰਗਣਾ, ਨਾ ਹਿਸਾਬ ਕਿਤਾਬ ਹੁਣ ਇਹਨਾਂ ਨੇ ਕਿਸੇ ਨੂੰ ਦੇਣਾ, ਪਤਾ ਹੈ। ਉਹ ਏਦਾਂ ਹੁਣ ਸਾਰੇ ਮਿਲ ਮਿਲ ਕੇ ਆਪਸ ਵਿੱਚ ਹੀ ਚੋਰੀ ਕਰੀ ਜਾ ਰਹੇ ਨੇ, ਜਿਹੜਾ ਧਨ ਸੰਗਤ ਕੋਲੋਂ ਲੈਂਦੇ ਨੇ ਚੁਰਾ ਚੁਰਾ ਕੇ ਆਪਣੇ ਕੋਲ ਰੱਖ ਰਹੇ ਨੇ।
ਕਹੇ ਪੰਜਾਬ ਕੌਰ ਬੋ ਤੇਰੇ,
ਬੀਬੀ ਪੰਜਾਬ ਕੋਇਰ ਨੇ ਨਾ ਮਸੰਦਾਂ ਨੂੰ ਬਹੁਤ ਕਿਹਾ, ਬਹੁਤ ਸਮਝਾਇਆ, ਮਸੰਦੋ ਬਾਦ ਆਜੋ, ਜਿਹੜੀ ਗੁਰੂ ਘਰ ਦੀ ਮਾਇਆ ਹੈ ਉਹ ਗੁਰੂ ਘਰ ਵਿੱਚ ਪਹੁੰਚਦੀ ਕਰਿਆ ਕਰੋ, ਸਿੱਖਾਂ ਦੀ ਦਸਵੰਧ ਦੀ ਮਾਇਆ ਜਿਹੜੀ ਹੈ ਉਹ ਡੇਰੇ ਦੇ ਵਿੱਚ ਪਹੁੰਚਦੀ ਕਰਿਆ ਕਰੋ। ਪਰ ਮਸੰਦ ਜਿਹੜੇ ਸਨ ਉਹ ਪੰਜਾਬ ਕੋਇਰ ਨੂੰ ਕੁਝ ਨਹੀਂ ਸਨ ਜਾਣਦੇ, ਕੁਝ ਨਹੀਂ ਸਨ ਸਮਝਦੇ।
ਹਟੈ ਨਾ ਮਾਨੈ ਦੁਸ਼ਟ ਵਡੇਰੇ,
ਨਾ ਹਟਦੇ ਸੀ ਪੰਜਾਬ ਕੋਇਰ ਦੇ ਕਹਿਣ ਤੇ ਨਾ ਹੀ ਉਹਦੀ ਗੱਲ ਮੰਨਦੇ ਸਨ। ਇਹੋ ਜੇ ਦੁਸ਼ਟ ਨੇ, ਵੱਡੇ ਦੁਸ਼ਟ ਨੇ ਮਸੰਦ।
ਕੁਛ ਬਸ ਚੱਲੇ ਨਾ ਭਾਈ ਲਚਾਰੇ,
ਹੁਣ ਪੰਜਾਬ ਕੋਇਰ ਲਾਚਾਰ ਹੋ ਗਈ। ਤੋ ਬੀਬੀ ਪੰਜਾਬ ਕੋਇਰ ਇੰਨੀ ਲਾਚਾਰ ਹੋਈ ਵੀ ਬੇਬਸ ਹੋ ਗਈ, ਕੋਈ ਬਸ ਨਹੀਂ ਚੱਲਦਾ ਬੀਬੀ ਪੰਜਾਬ ਕੋਇਰ ਦਾ।
ਨੈ ਮਾਨੈ ਬਿਨ ਦੰਡ ਕੁਚਾਰੇ,
ਸਮਝ ਗਈ ਕਿ ਜਦੋਂ ਤੱਕ ਇਹਨਾਂ ਮਸੰਦਾਂ ਨੂੰ ਦੰਡ ਨਹੀਂ ਨਾ ਮਿਲਦਾ ਉਦੋਂ ਤੱਕ ਇਹਨਾਂ ਨੇ ਮੇਰੀ ਗੱਲ ਨਹੀਂ ਮੰਨਣੀ। ਇਹਨਾਂ ਨੂੰ ਸਜ਼ਾ ਮਿਲੇਗੀ, ਦੰਡ ਮਿਲੇਗਾ, ਆਪਣੀ ਕਰਨੀ ਦਾ ਫਲ ਮਿਲੇਗਾ, ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿ ਸਾਡਾ ਕੀ ਕੁਕਰਮ ਹੈ, ਅਸੀਂ ਕੀ ਅਪਰਾਧ ਕੀਤਾ ਹੈ। ਜਦੋਂ ਤੱਕ ਦੰਡ ਨਹੀਂ ਮਿਲਦਾ ਉਦੋਂ ਤੱਕ ਇਹਨਾਂ ਨੇ ਕੁਚਾਲਾ ਨਹੀਂ ਛੱਡਣੀਆਂ।
ਗੁਰ ਕੇ ਤਰਫ ਲਿਖੀ ਤਵ ਅਰਜ਼ੀ,
ਉਸ ਵਕਤ ਬੀਬੀ ਪੰਜਾਬ ਕੋਇਰ ਨੇ ਕਲਗੀਧਰ ਪੰਥ ਦੇ ਵਾਲੀ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਚਿੱਠੀ ਲਿਖੀ,
ਘਰ ਰਾਵਰ ਕੋ ਹਮੇ ਅਰਜ਼ੇ,
ਕਿਉਂਕਿ ਬਾਬਾ ਰਾਮ ਰਾਏ ਜੀ ਵੀ ਕਹਿ ਗਏ ਸਨ ਪੰਜਾਬ ਕੋਇਰ ਨੂੰ ਕੋਈ ਮੇਰਾ ਬਦਲਾ ਲੈਣਾ ਇਹਨਾਂ ਮਸੰਦਾਂ ਕੋਲੋਂ, ਗੁਰੂ ਕਲਗੀਧਰ ਨੂੰ ਬੇਨਤੀ ਕਰਨੀ ਪਾਉਂਟਾ ਸਾਹਿਬ। ਤੋ ਪੰਜਾਬ ਕੋਇਰ ਨੇ ਉਹ ਬਚਨ ਸੰਭਾਲੇ, ਜਦੋਂ ਮਸੰਦ ਬਹੁਤੀ ਆਪ ਹੁਦਰੀ ਕਰਨ ਲੱਗੇ, ਕਿਸੇ ਦੀ ਮੰਨਦੇ ਹੀ ਨਹੀਂ ਸੀ। ਤੋ ਪੰਜਾਬ ਕੋਇਰ ਨੇ ਉਸ ਵੇਲੇ ਚਿੱਠੀ ਲਿਖੀ ਕਲਗੀਧਰ ਜੀ ਨੂੰ ਔਰ ਲਿਖਿਆ, ਹੇ ਪ੍ਰਭੂ ਜੀ ਇਹ ਘਰ ਵੀ ਤੁਹਾਡਾ ਹੈ, ਘਰ ਰਾਵਰ ਕੋਏ ਘਰ ਵੀ ਤੁਹਾਡਾ, ਬਾਬਾ ਰਾਮ ਰਾਏ ਜੀ ਵੀ ਤੁਹਾਡੇ ਸਨ, ਤੇ ਉਹਨਾਂ ਦਾ ਇਹ ਘਰ ਵੀ ਤੁਹਾਡਾ ਹੈ ਔਰ ਸਾਡੀ ਤੁਹਾਡੇ ਚਰਨਾਂ ਦੇ ਵਿੱਚ ਅਰਜ਼ ਹੈ ਬੇਨਤੀ ਹੈ
ਪੁੱਤੇ ਭਤੀਜਾ ਆਪ ਵਡੇਰੇ
ਬਾਬਾ ਰਾਮ ਰਾਏ ਜੀ ਤੁਹਾਡੇ ਭਤੀਜੇ ਸਨ ਤੇ ਤੁਸੀਂ ਉਹਨਾਂ ਦੇ ਵਿੱਚੋਂ ਵੱਡੇ ਥਾਂ ਤੇ ਉਹ ਚਾਚੇ ਹੋ ਬਾਬਾ ਰਾਮ ਰਾਏ ਜੀ ਦੇ ਨਾਲੇ ਚਾਚੇ ਹੋ ਨਾਲੇ ਗੁਰੂ ਹੋ ਦੋਹਾਂ ਰੁਤਬਿਆਂ ਕਰਕੇ ਮਹਾਰਾਜ ਜੀ ਤੁਸੀਂ ਵਡੇਰੇ ਹੋ ਵੱਡੇ ਹੋ
ਤੁਮ ਮਾਲਕ ਸਾਂਭੋ ਇਸ ਬੇਰੇ
ਹੁਣ ਇਸ ਘਰ ਦੇ ਵੀ ਮਾਲਕ ਤੁਸੀਂ ਹੋ ਤੇ ਹੇ ਗੁਰਦੇਵ ਜੀ ਆਪਣੇ ਇਸ ਘਰ ਨੂੰ ਹੁਣ ਤੁਸੀਂ ਆਪ ਸਾਂਭੋ ਇਹ ਘਰ ਵੀ ਤੁਹਾਡਾ ਬਾਬਾ ਰਾਮ ਰਾਏ ਜੀ ਤਾਂ ਰਹੇ ਨਹੀਂ ਉਹ ਤਾਂ ਪਰਲੋਕ ਗਮਨ ਕਰ ਗਏ ਨੇ ਇਸ ਕਰਕੇ ਹੁਣ ਇਹ ਘਰ ਵੀ ਮਹਾਰਾਜ ਜੀ ਤੁਹਾਡਾ ਹੈ ਇਹਨੂੰ ਹੁਣ ਤੁਸੀਂ ਸੰਭਾਲੋ ਤੁਸੀਂ ਇਹਦੇ ਮਾਲਕ ਹੋ
ਦੁਸ਼ਟ ਮਸੰਦਨ ਕੀਨ ਬਿਗਾੜਾ
ਮਹਾਰਾਜ ਜੀ ਨਾ ਮਸੰਦਾਂ ਨੇ ਬੜਾ ਵਿਗਾੜ ਕੀਤਾ ਇਹਨਾਂ ਮਸੰਦਾਂ ਨੇ ਬੜਾ ਬੜਾ ਵੱਡਾ ਭਾਰੀ ਗੁਨਾਹ ਇਥੋਂ ਤੱਕ ਗੁਨਾਹ ਕੀਤਾ ਹੈ ਕਿ ਇਹਨਾਂ ਨੇ ਮੇਰੇ ਪਤੀ ਦੇਵ ਬਾਬਾ ਰਾਮ ਰਾਏ ਜੀ ਨੂੰ ਜਿਉਂਦਿਆਂ ਸਾੜ ਦਿੱਤਾ ਏਡਾ ਵੱਡਾ ਅਪਰਾਧ ਕਰਨ ਤੋਂ ਬਾਅਦ ਹਾਲੇ ਵੀ ਬਾਦ ਨਹੀਂ ਆਉਂਦੇ ਹੁਣ ਵੀ ਬੜੇ ਬੜੇ ਪਾਪ ਕਰਦੇ ਨੇ ਅਪਰਾਧ ਕਰਦੇ ਨੇ
ਤਨਕ ਨਾ ਤਰਾਸ ਕਿਸੋਂ ਤੇ ਧਾਰਾ
ਥੋੜਾ ਜਿੰਨਾ ਵੀ ਡਰ ਕਿਸੇ ਦਾ ਨਹੀਂ ਮੰਨਦੇ ਥੋੜਾ ਜਿੰਨਾ ਵੀ ਤਰਾਸ ਕਿਸੇ ਦਾ ਨਹੀਂ ਮੰਨਦੇ
ਅਬ ਨਿਚਿੰਤ ਤਰ ਗਰਬ ਮਿਸਾਲੇ
ਹੁਣ ਬਿਲਕੁਲ ਨਿਸ਼ਚਿੰਤ ਪਹਿਲਾਂ ਤਾਂ ਮਾੜਾ ਮੋਟਾ ਡਰ ਸੀ ਇਹਨਾਂ ਨੂੰ ਬਾਬਾ ਰਾਮ ਰਾਏ ਜੀ ਦਾ ਤੇ ਹੁਣ ਉਥੋਂ ਵੀ ਨਿਡਰ ਹੋ ਗਏ ਨੇ ਬਿਲਕੁਲ ਨਿਸ਼ਚਿੰਤ ਹੋ ਗਏ ਨੇ ਔਰ ਆਪਣੇ ਗਰਭ ਵਿੱਚ ਹੰਕਾਰ ਦੇ ਵਿੱਚ ਵਿਗਾੜ ਕਰ ਰਹੇ ਹਨ
ਜਿਤ ਕਿਤ ਦਰਬ ਦੁਰਾਏ ਸੰਭਾਲੇ
ਕਿਧਰੋਂ ਕਿਧਰੋਂ ਵੀ ਮਾਇਆ ਆਉਂਦੀ ਹੈ ਸੰਗਤ ਦੀ ਮਾਇਆ ਬਹੁਤ ਆਉਂਦੀ ਹੈ ਕਿਸੇ ਚੀਜ਼ ਦੀ ਕਮੀ ਨਹੀਂ ਪਰ ਉਹ ਸਾਰੀ ਮਾਇਆ ਆਪਣੇ ਕੋਲ ਚੁਰਾ ਕੇ ਰੱਖ ਲੈਂਦੇ ਨੇ ਮੇਰੇ ਤੱਕ ਨਹੀਂ ਪਹੁੰਚਣ ਦਿੰਦੇ ਮੇਰੇ ਤੱਕ ਨਹੀਂ ਮਾਇਆ ਆਉਣ ਦਿੰਦੇ ਕਈ ਵਾਰੀ ਤਾਂ ਪ੍ਰਸ਼ਾਦੇ ਦੇ ਵੀ ਲਾਲੇ ਪੈ ਜਾਂਦੇ ਨੇ ਜਦੋਂ ਮਾਇਆ ਨਹੀਂ ਆਉਂਦੀ ਤੋ ਇਹ ਮਸੰਦ ਬਾਹਰੋਂ ਬਾਹਰ ਹੀ ਸਾਰੀ ਮਾਇਆ ਸੰਭਾਲੀ ਜਾ ਰਹੇ ਨੇ ਚੁਰਾਈ ਜਾ ਰਹੇ ਨੇ
ਮੁਝ ਕੋ ਭਨੈ ਤ੍ਰਿਆ ਤਨ ਤੇਰੋ ਲਖੈ ਕਾ ਅਸ ਭਾਵ ਬਡੇਰੋ
ਤੇ ਮਹਾਰਾਜ ਜੀ ਜਦੋਂ ਮੈਂ ਇਹਨਾਂ ਨੂੰ ਕੁਝ ਕਹਿੰਦੀ ਆ ਜਾਂ ਕੁਝ ਰੋਕਦੀ ਆ ਇਹਨਾਂ ਨੂੰ ਇਹੋ ਜਿਹਾ ਕੰਮ ਕਰਨ ਤੋਂ ਤੇ ਮੈਨੂੰ ਕਹਿੰਦੇ ਨੇ ਤੂੰ ਤਾਂ ਔਰਤ ਹੈ ਤੇਰਾ ਤਾਂ ਇਸਤਰੀਆਂ ਦਾ ਸਰੀਰ ਹੈ ਤੈਨੂੰ ਕੀ ਮਤ ਦਾ ਪਤਾ ਤੈਨੂੰ ਕੀ ਪਤਾ ਦੁਨੀਆਂਦਾਰੀ ਦਾ ਮਹਾਰਾਜ ਮੈਨੂੰ ਏਦਾਂ ਕਹਿ ਕੇ ਏਦਾਂ ਦੇ ਬੋਲ ਬੋਲ ਕੇ ਚੁੱਪ ਕਰਾ ਦਿੰਦੇ ਨੇ ਕਿ ਤੂੰ ਔਰਤ ਹੈ ਤੈਨੂੰ ਕੋਈ ਸਮਝ ਨਹੀਂ ਕੋਈ ਸੋਝੀ ਨਹੀਂ ਹੈ
ਕਿਰਪਾ ਧਾਰ ਆਵੋ ਜੇ ਆਪ
ਹੇ ਮਹਾਰਾਜ ਜੇ ਤੁਸੀਂ ਕਿਰਪਾ ਕਰੋ ਤੁਸੀਂ ਦਇਆ ਕਰੋ ਦਇਆ ਧਾਰ ਕੇ ਜੇ ਤੁਸੀਂ ਕਿਰਪਾ ਕਰਕੇ ਆਪ ਇੱਥੇ ਚੱਲ ਕੇ ਦੇਹਰਾਦੂਨ ਆ ਜਾਓ
ਦਿਓ ਫਲ ਇਹਨੋ ਕਿਓ ਜਿਮ ਪਾਪ
ਮਹਾਰਾਜ ਇੱਥੇ ਆ ਕੇ ਨਾ ਮਸੰਦਾਂ ਨੇ ਜਿਹੜਾ ਪਾਪ ਕੀਤਾ ਇਹਨਾਂ ਨੇ ਜਿਹੜਾ ਵੱਡਾ ਭਾਰੀ ਗੁਨਾਹ ਕੀਤਾ ਇਹਨਾਂ ਦੇ ਕੀਤੇ ਪਾਪ ਦਾ ਫਲ ਇਹਨਾਂ ਨੂੰ ਦਿਓ ਮਹਾਰਾਜ ਮੇਰੀ ਇਹ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਿ ਇਹਨਾਂ ਪਾਪੀਆਂ ਨੂੰ ਆ ਕੇ ਆਪ ਜੀ ਸਜ਼ਾ ਦਿਓ
ਦੰਡ ਉਚਿਤ ਜੇ ਦੰਡ ਨਾ ਪਾਇਓ
ਮਹਾਰਾਜ ਇਹ ਦੰਡ ਦੇ ਉਚਿਤ ਨੇ ਇਹਨਾਂ ਨੂੰ ਦੰਡ ਮਿਲਣਾ ਚਾਹੀਦਾ ਤੇ ਜੇ ਇਹਨਾਂ ਨੂੰ ਅੱਜ ਦੰਡ ਨਾ ਮਿਲਿਆ ਅੱਜ ਇਹਨਾਂ ਨੂੰ ਸਜ਼ਾ ਨਾ ਮਿਲੀ
ਉਲਟੇ ਮਿਲ ਸਭ ਗਰਭ ਵਡਾਇਓ
ਇਹ ਉਲਟਾ ਆਪਸ ਵਿੱਚ ਮਿਲ ਕੇ ਹੋਰ ਹੰਕਾਰੀ ਹੋਣਗੇ ਹੋਰ ਕੁਰੀਤੀਆਂ ਫੈਲਾਉਣਗੇ ਅੱਗੇ ਹੀ ਬੜੇ ਬੜੇ ਪਾਪ ਕਰਦੇ ਨੇ ਗੁਨਾਹ ਕਰਦੇ ਨੇ ਫਿਰ ਹੋਰ ਜ਼ਿਆਦਾ ਗੁਨਾਹ ਕਰਨਗੇ ਅਪਰਾਧ ਕਰਨਗੇ
ਮਨ ਭਾਵਤ ਕਿਰਤ ਕੋ ਸਭ ਕਰੇ
ਮਨ ਭਾਉਂਦੀਆਂ ਕਿਰਤਾਂ ਕਰਦੇ ਨੇ ਜੋ ਇਹਨਾਂ ਦੇ ਮਨ ਨੂੰ ਚੰਗੀਆਂ ਲੱਗਦੀਆਂ ਨੇ ਵੇਸ਼ਿਆਗਾਮੀ ਇਹ ਨੇ ਸ਼ਰਾਬਾਂ ਇਹ ਪੀਂਦੇ ਨੇ ਸਿੱਖਾਂ ਤੇ ਜਬਰੀ ਜਾ ਕੇ ਕਰਦੇ ਨੇ ਸਿੱਖਾਂ ਦੇ ਘਰਾਂ ਵਿੱਚ ਜਾ ਕੇ ਮੁਜਰੇ ਤੱਕ ਵੀ ਕਰਾਉਂਦੇ ਨੇ ਇਦੋਂ ਏਡੇ ਏਡੇ ਵੱਡੇ ਪਾਪੀ ਨੇ ਮਸੰਦ ਮਹਾਰਾਜ ਜੇ ਹੁਣ ਇਹਨਾਂ ਨੂੰ ਕਾਬੂ ਨਾ ਕੀਤਾ ਅੱਗੇ ਜਾ ਕੇ ਹੋਰ ਵੱਧ ਜਾਣਗੇ ਹੋਰ ਭਾਰੀ ਪਾਪ ਤੇ ਗੁਨਾਹ ਕਰਨਗੇ
ਵਸਤੂ ਦੁਰਾ ਮੈਂ ਲੈ ਲੈ ਧਰੈ
ਸਾਰੀਆਂ ਵਸਤੂਆਂ ਜਿਹੜੀਆਂ ਗੁਰੂ ਘਰ ਵਿੱਚ ਆਉਂਦੀਆਂ ਨੇ ਲੈ ਕੇ ਚੁਰਾ ਚੁਰਾ ਕੇ ਆਪਣੇ ਕੋਲ ਰੱਖ ਲੈਂਦੇ ਨੇ
ਅਬ ਤੁਮ ਬਿਨ ਨਾ ਕੋਈ ਹਮਾਰਾ ਦੁੱਖ ਸਮੁੰਦਰ ਤੇ ਕਰੋ ਉਧਾਰਾ
ਇਹ ਸਤਿਗੁਰੂ ਜੀ ਹੁਣ ਤੁਹਾਡੇ ਬਿਨਾਂ ਸਾਡਾ ਕੋਈ ਸਹਾਰਾ ਨਹੀਂ ਹੁਣ ਜੇ ਕੋਈ ਸਾਡਾ ਸਹਾਰਾ ਹੈ ਤਾਂ ਉਹ ਤੁਸੀਂ ਹੋ ਕਿਰਪਾ ਕਰੋ ਇਸ ਦੁੱਖ ਦੇ ਸਮੁੰਦਰ ਤੋਂ ਆਪ ਦਇਆ ਕਰਕੇ ਤਰਸ ਕਰਕੇ ਮਹਾਰਾਜ ਜੀ ਸਾਨੂੰ ਉਭਾਰ ਲਓ ਰੱਖ ਲੋ ਬਾਜਾਂ ਵਾਲੇ ਕਲਗੀਧਰ ਪ੍ਰੀਤਮ ਜੀ
ਉਤੋਂ ਜੁਬੈ ਲੋਕੋ ਗੁਰਦਾਸ।
ਏਦਾਂ ਬੀਬੀ ਪੰਜਾਬ ਕੋਇਰ ਨੇ ਚਿੱਠੀ ਕਲਗੀਧਰ ਦੇ ਨਾਂ ਤੇ ਲਿਖਵਾਈ ਹੈ। ਤੋ ਭਾਈ ਬਹਿਲੋ ਕਾ ਗੁਰਦਾਸ ਉਹ ਕੁਝ ਯਕੀਨ ਵਾਲਾ ਸੀ, ਉਹ ਬਾਬਾ ਰਾਮ ਉਹਦੀ ਪੇਸ਼ ਨਹੀਂ ਸੀ ਚੱਲਦੀ, ਦੂਜੇ ਮਸੰਦ ਜ਼ਿਆਦਾ ਵਧੀਕੀਆਂ ਕਰਦੇ ਸਨ। ਭਾਈ ਬਹਿਲੋ ਕਾ ਜਿਹੜਾ ਗੁਰਦਾਸ ਹੈ ਜੋ ਗੁਰੂ ਹਰ ਰਾਏ ਸਾਹਿਬ ਨੇ ਨਾਲ ਭੇਜਿਆ ਸੀ ਬਾਬਾ ਰਾਮ ਰਾਏ ਜੀ ਦੇ ਦਿੱਲੀ, ਤੇ ਉਹ ਸਾਰੀ ਜ਼ਿੰਦਗੀ ਨਾਲ ਹੀ ਰਹੇ। ਤੋ ਭਾਈ ਬਹਿਲੋ ਕੇ ਗੁਰਦਾਸ ਜੀ ਨੂੰ ਉਸ ਵੇਲੇ ਪੰਜਾਬ ਕੋਇਰ ਜੀ ਨੇ ਆਪਣੇ ਕੋਲ ਬਿਠਾਇਆ ਹੈ।
ਪੰਜਾਬ ਕੋਰ ਕੇ ਪਾਤ
ਉਹ ਪੰਜਾਬ ਕੋਇਰ ਜੀ ਨੂੰ ਆ ਕੇ ਮਿਲਿਆ ਤੇ ਉਹਨਾਂ ਨਾਲ ਮਿਲ ਕੇ ਇਹਨੇ ਸਲਾਹ ਕੀਤੀ ਹੈ।
ਸਕਲ ਮਸੰਦਨ ਤੇ ਛਪ ਕਰਕੇ
ਗੱਲ ਸਾਰੇ ਮਸੰਦਾਂ ਤੋਂ ਲੁਕ ਕੇ ਕੀਤੀ, ਚਿੱਠੀ ਵੀ ਜਿਹੜੀ ਲਿਖੀ ਲੁਕ ਕੇ ਲਿਖੀ ਗਈ ਹੈ ਕਿ ਕਿਸੇ ਦੂਜੇ ਮਸੰਦ ਨੂੰ ਪਤਾ ਨਾ ਲੱਗ ਜੇ, ਕਿਉਂਕਿ ਜੇ ਮਸੰਦਾਂ ਨੂੰ ਪਤਾ ਲੱਗ ਗਿਆ ਤੇ ਉਹ ਚਲਾਕ ਹੋ ਜਾਣਗੇ, ਹੋਰ ਜ਼ਿਆਦਾ ਸਿਆਣੇ ਹੋ ਜਾਣਗੇ ਤੇ ਹੋਰ ਜ਼ਿਆਦਾ ਗੁਨਾਹ ਵੀ ਕਰ ਸਕਦੇ ਨੇ, ਕੁਝ ਵੀ ਕਰ ਸਕਦੇ ਨੇ, ਪੰਜਾਬ ਕੋਇਰ ਨੂੰ ਵੀ ਆ ਕੇ ਮਾਰ ਸਕਦੇ ਨੇ, ਜਾਨੋ ਖਤਮ ਕਰ ਸਕਦੇ ਨੇ, ਜਿਹੜੇ ਬਾਬਾ ਰਾਮ ਰਾਏ ਜੀ ਨੂੰ ਜਿਉਂਦਿਆਂ ਸਾੜ ਸਕਦੇ ਨੇ, ਉਹ ਕੁਝ ਵੀ ਕਰ ਸਕਦੇ ਸੀ। ਇਸ ਕਰਕੇ ਸਾਰੇ ਮਸੰਦਾਂ ਤੋਂ ਲੁਕ ਕੇ ਭਾਈ ਬਹਿਲੋ ਕੇ ਗੁਰਦਾਸ ਦੇ ਨਾਲ, ਇਹ ਵੀ ਮਸੰਦ ਹੀ ਸੀ ਪਰ ਇਹ ਵਿਸ਼ਵਾਸ ਪਾਤਰ ਸੀ, ਇਹਦੇ ਨਾਲ ਬਹਿ ਕੇ ਸਾਰੀ ਇਹ ਗੱਲਬਾਤ ਕੀਤੀ ਔਰ ਲੁਕ ਕੇ ਚਿੱਠੀ ਲਿਖੀ ਹੈ।
ਇਹ ਪੱਤਰੀ ਸਭ ਲਿਖੀ ਵਿਚਰ ਕੇ
ਚੰਗੀ ਤਰ੍ਹਾਂ ਵਿਚਾਰ ਕਰਕੇ ਪੱਤਰੀ ਇਹ ਚਿੱਠੀ ਲਿਖੀ ਹੈ ਗੁਰੂ ਕਲਗੀਧਰ ਜੀ ਦੇ ਨਾਂ ਤੇ।
ਸਭਿਅਨ ਤੇ ਦੁਰਾਏ ਪਹੁੰਚਾਏ ਕਲਗੀਧਰ ਸਮੀਪ ਤਬ ਆਏ।
ਸਾਰਿਆਂ ਤੋਂ ਲੁਕਾ ਕੇ ਉਹ ਚਿੱਠੀ ਇੱਕ ਸੇਵਾਦਾਰ ਨੂੰ ਦਿੱਤੀ ਜਿਹੜਾ ਬਹੁਤ ਜ਼ਿਆਦਾ ਨਿਕਟਵਰਤੀ ਸੀ, ਵਿਸ਼ਵਾਸ ਪਾਤਰ ਸੀ, ਜਿਹੜਾ ਗੱਲ ਬਾਹਰ ਨਹੀਂ ਨਿਕਲਣ ਦੇਗਾ। ਉਹਨੂੰ ਉਹ ਚਿੱਠੀ ਦਿੱਤੀ ਕਿ ਆਖਿਆ ਲੈ ਭਾਈ ਇਹ ਚਿੱਠੀ ਪੌਂਟਾ ਸਾਹਿਬ ਕਲਗੀਧਰ ਜੀ ਕੋਲ ਲੈ ਜਾ, ਕਿਸੇ ਨੂੰ ਪਤਾ ਨਾ ਲੱਗੇ, ਕੰਨੋ ਕੰਨੀ ਖਬਰ ਨਾ ਹੋਵੇ। ਤੋ ਸੇਵਾਦਾਰ ਨੇ ਉਹ ਚਿੱਠੀ ਲਈ ਪੰਜਾਬ ਕੋਇਰ ਕੋਲੋਂ, ਔਰ ਉਹ ਚਿੱਠੀ ਲੈ ਕੇ ਚੱਲ ਕੇ ਪੌਂਟਾ ਸਾਹਿਬ ਮਹਾਰਾਜ ਗੁਰੂ ਕਲਗੀਧਰ ਜੀ ਦੇ ਦਰਬਾਰ ਚ ਪਹੁੰਚਿਆ ਹੈ।
ਨੰਦ ਚੰਦ ਲੈ ਕਰ ਫਿਰ ਗਏ
ਅੱਗੇ ਭਾਈ ਦੀਵਾਨ ਨੰਦ ਚੰਦ ਜੀ ਮਿਲੇ ਨੇ, ਔਰ ਦੀਵਾਨ ਨੰਦ ਚੰਦ ਜੀ ਨੂੰ ਮਿਲ ਕੇ ਉਸ ਸੇਵਾਦਾਰ ਨੇ ਉਹ ਚਿੱਠੀ ਦੀਵਾਨ ਨੰਦ ਚੰਦ ਨੂੰ ਦਿੱਤੀ ਹੈ, ਔਰ ਦੀਵਾਨ ਨੰਦ ਚੰਦ ਜੀ ਨੂੰ ਆਪਣੇ ਨਾਲ ਲੈ ਕੇ ਕਲਗੀਧਰ ਜੀ ਦੇ ਦਰਬਾਰ ਵੱਲ ਵਧੇ ਹਨ।
ਸਰਬ ਪ੍ਰਸੰਗ ਸੁਨਾਵਤ ਭਇਓ
ਔਰ ਜਾ ਕੇ ਸਾਰਾ ਪ੍ਰਸੰਗ ਗੁਰੂ ਕਲਗੀਧਰ ਜੀ ਨੂੰ ਪਹਿਲਾਂ ਦੀਵਾਨ ਨੰਦ ਚੰਦ ਜੀ ਨੇ ਸੁਣਾਇਆ।
ਤਿਸ ਨਰ ਕੋ ਵੀ ਨਿਕਟ ਹਕਾਰਾ
ਤੇ ਜਦੋਂ ਸਾਰੀ ਗੱਲ ਸੁਣਾਈ ਕਿ ਏਦਾਂ ਪੰਜਾਬ ਕੋਇਰ ਜੀ ਨੇ ਆਪਣਾ ਇੱਕ ਸੇਵਾਦਾਰ ਚਿੱਠੀ ਦੇ ਕੇ ਭੇਜਿਆ ਦੇਹਰਾਦੂਨ ਤੋਂ, ਬਾਬਾ ਰਾਮ ਰਾਏ ਜੀ ਚਲਾਣੇ ਕਰ ਗਏ ਨੇ, ਮਸੰਦ ਬੜੀਆਂ ਵਧੀਕੀਆਂ ਕਰ ਰਹੇ ਨੇ, ਉਸ ਵਕਤ ਕਲਗੀਧਰ ਜੀ ਨੇ ਉਸ ਸੇਵਾਦਾਰ ਨੂੰ ਵੀ ਆਪਣੇ ਕੋਲ ਸੱਦਿਆ ਜਿਹੜਾ ਦੇਹਰਾਦੂਨ ਤੋਂ ਚੱਲ ਕੇ ਆਇਆ।
ਬੂਜਿਓ ਤਾਂ ਇਹ ਬਿਰਤਾਂਤੀ ਉਚਾਰਾ
ਉਹ ਆਪਣੇ ਕੋਲ ਬੁਲਾ ਕੇ ਬਾਜਾਂ ਵਾਲੇ ਪ੍ਰੀਤਮ ਸੱਚੇ ਪਾਤਸ਼ਾਹ ਨੇ ਉਹਦੇ ਕੋਲੋਂ ਸਾਰਾ ਪ੍ਰਸੰਗ ਪੁੱਛਿਆ। ਹਾਂ ਭਾਈ ਦੱਸ ਉੱਥੇ ਕੀ ਬੀਤੀ ਹੈ, ਕੀ ਵਰਤਿਆ ਹੈ।
ਵਰਜ ਰਹੀ ਸਭ ਕੋ ਬਾਰੇ
ਉਸ ਵਕਤ ਉਹਨੇ ਸਾਰਾ ਕੁਝ ਦੱਸਿਆ। ਆਖਿਆ ਕਲਗੀਧਰ ਸਵਾਮੀ ਜੀ ਪੰਜਾਬ ਕੋਇਰ ਨੇ ਸਾਰੇ ਮਸੰਦਾਂ ਨੂੰ ਬਹੁਤ ਵਰਜਿਆ, ਬਹੁਤ ਰੋਕਿਆ, ਸਾਰਿਆਂ ਦੇ ਬੜੇ ਤਰਲੇ ਮਿੰਨਤਾਂ ਕੀਤੀਆਂ,
ਨੈ ਮਾਨੀ ਕਾਇਆ ਮਿਲ ਜਾ ਰੇ,
ਪਰ ਮਸੰਦਾਂ ਨੇ ਇੱਕ ਨਹੀਂ ਮੰਨੀ। ਉਹਨਾਂ ਸਾਰਿਆਂ ਮਸੰਦਾਂ ਨੇ ਰਲ ਕੇ ਬਾਬਾ ਰਾਮ ਰਾਏ ਜੀ ਦੀ ਦੇਹ ਦਾ ਸੰਸਕਾਰ ਕਰ ਦਿੱਤਾ। ਹਾਲਾਂਕਿ ਬਾਬਾ ਜੀ ਜਿਉਂਦੇ ਸਨ, ਉਹਨਾਂ ਨੇ ਕਿਹਾ ਸੀ ਕਿ ਅਸੀਂ ਵਾਪਸ ਆ ਜਾਣਾ ਸਰੀਰ ਦੇ ਵਿੱਚ, ਪਰ ਪਾਪੀ ਮਸੰਦਾਂ ਨੇ ਇੱਕ ਨਹੀਂ ਮੰਨੀ। ਪੰਜਾਬ ਕੋਇਰ ਨੇ ਬੜੇ ਹਾੜੇ ਕੱਢੇ, ਬੜੀਆਂ ਮਿੰਨਤਾਂ ਕੀਤੀਆਂ, ਪਰ ਉਹਨਾਂ ਪਾਪੀਆਂ ਮਸੰਦਾਂ ਨੇ ਰਲ ਕੇ ਬਾਬਾ ਰਾਮ ਰਾਏ ਜੀ ਦੀ ਦੇਹ ਨੂੰ ਜਲਾ ਦਿੱਤਾ।
ਭੈ ਨਿਰਭੈ ਮਨ ਭਾਵਤ ਕਰੈ
ਔਰ ਉਹ ਨਿਡਰ ਹੋਏ ਫਿਰਦੇ ਨੇ, ਭੈ ਤੋਂ ਰਹਿਤ ਹੋਏ ਫਿਰਦੇ ਨੇ, ਔਰ ਮਨ ਭਾਉਂਦੀਆਂ ਕਰਦੇ ਨੇ ਮਸੰਦ।
ਦਰਬ ਚੁਰਾ ਮੈਂ ਨਿਜ ਨਿਜ ਧਰੈ
ਔਰ ਮਹਾਰਾਜ ਜੀ ਮਾਇਆ ਵੀ ਚੋਰੀ ਕਰਦੇ ਨੇ, ਪੈਸਾ ਸੰਗਤ ਕੋਲੋਂ ਆਉਂਦਾ ਹੈ, ਬਾਹਰੋਂ ਬਾਹਰ ਹੀ ਚੁਰਾ ਕੇ ਆਪਣੀਆਂ ਜੇਬਾਂ ਭਰੀ ਜਾਂਦੇ ਨੇ, ਆਪਣੇ ਖਜ਼ਾਨੇ ਭਰੀ ਜਾਂਦੇ ਨੇ, ਔਰ ਡੇਰੇ ਵਿੱਚ ਅੰਦਰ ਤੱਕ ਨਹੀਂ ਕੁਝ ਆਉਣ ਦਿੰਦੇ।
ਇੱਕ ਗੁਰਦਾਸ ਕੁਛ ਕੇ ਅਨਸਾਰੇ ਅਪਰ ਸੁਬਿਗਣੇ ਹੋਏ ਅਹੰਕਾਰੇ
ਬਸ ਇੱਕ ਭਾਈ ਬਹਿਲੋ ਕਾ ਗੁਰਦਾਸ ਹੈ ਜਿਹੜਾ ਉਹਨਾਂ ਦੇ ਅਨੁਸਾਰ ਹੋ ਕੇ ਚੱਲਦਾ ਹੈ। ਬਾਕੀ ਦੇ ਜਿੰਨੇ ਮਸੰਦ ਨੇ ਸਾਰੇ ਵਿਗੜੇ ਹੋਏ ਨੇ। ਹੈ ਤਾਂ ਭਾਈ ਬਹਿਲੋ ਕਾ ਗੁਰਦਾਸ ਵੀ ਮਸੰਦ ਹੀ ਸੀ, ਪਰ ਉਹੀ ਇੱਕ ਅਨੁਸਾਰੀ ਹੋ ਕੇ ਰਹਿੰਦਾ, ਅਧੀਨ ਹੋ ਕੇ ਰਹਿੰਦਾ ਬੀਬੀ ਪੰਜਾਬ ਕੁਇਰ ਦੇ। ਬਾਕੀ ਦੇ ਜਿੰਨੇ ਮਸੰਦ ਨੇ ਸਾਰੇ ਵਿਗੜੇ ਹੋਏ ਨੇ, ਔਰ ਸਭ ਆਪਣੀਆਂ ਮਰਜ਼ੀਆਂ ਕਰਦੇ ਨੇ, ਆਪਣੀ ਮਰਜ਼ੀ ਚਲਾਉਂਦੇ ਨੇ।
ਅਬ ਸਹਾਇਤਾ ਚੈਨ ਤੁਮਾਰੀ,
ਹੁਣ ਬੀਬੀ ਪੰਜਾਬ ਕੁਇਰ ਜੀ ਤੁਹਾਡੀ ਸਹਾਇਤਾ ਚਾਹੁੰਦੇ ਨੇ, ਉਹ ਤੁਹਾਡੀ ਮਦਦ ਚਾਹੁੰਦੇ ਹਨ।
ਆਹੋ ਅਲੰਬ ਇੱਕ ਨਿਰਧਾਰੀ,
ਇੱਕ ਤੁਹਾਡਾ ਹੀ ਉਹਨਾਂ ਨੂੰ ਅਲੰਬ ਹੈ, ਆਸਰਾ ਹੈ, ਇੱਕ ਤੁਹਾਡੇ ਹੀ ਉਹਨਾਂ ਨੂੰ ਟੇਕ ਤੇ ਆਧਾਰ ਹੈ।
ਸ਼੍ਰੀ ਕਲਗੀ ਤਰ ਸੁਨਤ ਵਿਚਾਰੇ, ਬ੍ਰਿੰਦ ਮਸੰਦ ਬਿਲੰਦ ਬਿਗਾਰੇ।
ਕਲਗੀ ਤਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਸੇਵਾਦਾਰ ਕੋਲੋਂ ਇਹ ਬਚਨ ਸੁਣੇ, ਸੁਣ ਕੇ ਦਸਮ ਪਿਤਾ ਪਾਤਸ਼ਾਹ ਨੇ ਮਨ ਚ ਵਿਚਾਰ ਕੀਤੀ ਕਿ ਮਸੰਦ ਜਿਹੜੇ ਨੇ ਸਾਰੇ ਪਾਸੇ ਵਿਗੜੇ ਹੋਏ ਨੇ। ਇਹ ਤਾਂ ਬਾਬੇ ਰਾਮ ਰਾਏ ਦੇ ਮਸੰਦਾਂ ਦੀ ਗੱਲ ਹੈ, ਇਧਰ ਜਿਹੜੇ ਗੁਰੂ ਘਰ ਦੇ ਮਸੰਦ ਸੀ ਉਹ ਵੀ ਵਿਗੜੇ ਹੋਏ ਸੀ, ਉਹਨਾਂ ਵਿੱਚੋਂ ਵੀ ਬਹੁਤ ਸਾਰੇ ਮਸੰਦ ਜਿਹੜੇ ਸਨ ਹੁਣ ਖੋਟੇ ਕਰਮ ਕਰ ਰਹੇ ਸੀ, ਉਹਨਾਂ ਦੀਆਂ ਸ਼ਿਕਾਇਤਾਂ ਮਹਾਰਾਜ ਕਲਗੀ ਧਰ ਤੱਕ ਪਹੁੰਚ ਰਹੀਆਂ ਸਨ। ਤੋ ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਜਿਹੜੇ ਮਸੰਦ ਨੇ ਇਹ ਹੁਣ ਸਾਰੇ ਬਹੁਤ ਜ਼ਿਆਦਾ ਵਿਗੜ ਚੁੱਕੇ ਹਨ।
ਦਰਤ ਨਾ ਰਾਮ ਰਾਏ ਤੇ ਜੇ,
ਜਿਹੜੇ ਮਸੰਦ ਨੇ ਬਾਬੇ ਰਾਮ ਰਾਏ ਦੇ, ਬਾਬੇ ਰਾਮ ਰਾਏ ਤੋਂ ਵੀ ਨਹੀਂ ਡਰੇ, ਉਹਨਾਂ ਦਾ ਵੀ ਭੈ ਨੀ ਮੰਨਿਆ, ਉਹਨਾਂ ਨੂੰ ਜਿਉਂਦਿਆਂ ਨੂੰ ਇਹਨਾਂ ਨੇ ਸਾੜ ਦਿੱਤਾ।
ਕਿਉਂ ਨਾ ਬੁਰਾ ਠਾਣੇ ਅਵਤੇ,
ਜਿਹੜੇ ਰਾਮ ਰਾਏ ਦੇ ਹੁੰਦਿਆਂ ਨੀ ਸੀ ਉਹਦੇ ਕੋਲੋਂ ਡਰਦੇ, ਤੇ ਬਾਬੇ ਰਾਮ ਰਾਏ ਦੇ ਚਲੇ ਗਿਆ, ਉਹਨਾਂ ਦੇ ਸਰੀਰ ਤਿਆਗਣ ਤੋਂ ਬਾਅਦ ਇਹਨਾਂ ਨੇ ਕਿੱਥੇ ਡਰ ਮੰਨਣਾ, ਫਿਰ ਇਹਨਾਂ ਨੇ ਕਿੱਥੇ ਉਹਨਾਂ ਦਾ ਭੈ ਮੰਨਣਾ ਹੈ।
ਸ਼੍ਰੀ ਗੁਰੂ ਨਾਨਕ ਕੇ ਘਰ ਸਾਰੇ, ਤਨੀ ਮਸੰਦ ਅਧਕੇ ਅਹੰਕਾਰੇ।
ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਸਾਰੇ ਮਸੰਦ ਜਿਹੜੇ ਬੜੇ ਬੜੇ ਧਨਵਾਨ ਸ਼ਾਹੂਕਾਰ ਤੇ ਧਨੀ ਹੋ ਚੁੱਕੇ ਨੇ, ਦਰਅਸਲ ਹੁਣ ਸਾਰੇ ਹੰਕਾਰੇ ਗਏ ਨੇ। ਇਹਨਾਂ ਸਾਰਿਆਂ ਮਸੰਦਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਭਾਰੀ ਅਹੰਕਾਰ ਦੀ ਬਿਰਤੀ ਬਣੀ ਹੋਈ ਹੈ।
ਅਦਬ ਨਾ ਕਰੇ ਨਾ ਸ਼ਰਧਾ ਧਾਰੇ,
ਇਹ ਨਾ ਤਾਂ ਹੁਣ ਅਦਬ ਰੱਖਦੇ ਨੇ ਗੁਰੂ ਘਰ ਦਾ, ਨਾ ਇਹਨਾਂ ਦੇ ਮਨ ਵਿੱਚ ਕੋਈ ਸ਼ਰਧਾ ਭਾਵਨਾ ਹੈ।
ਪਰ ਨਰਨ ਸਨ ਗੁਰੂ ਵਿਚਾਰੇ,
ਇਹ ਤਾਂ ਆਮ ਬੰਦਿਆਂ ਵਰਗਾ ਹੀ ਗੁਰੂ ਨੂੰ ਸਮਝਦੇ ਨੇ, ਆਮ ਨਰਾਂ ਵਰਗਾ ਹੀ ਗੁਰੂ ਨੂੰ ਸਮਝਦੇ ਨੇ, ਜਿਵੇਂ ਆਮ ਕੋਈ ਸਧਾਰਨ ਵਿਅਕਤੀ ਹੁੰਦਾ ਹੈ। ਖਾਲਸਾ ਜੀ ਜਿੰਨੇ ਨੇੜੇ ਨੇ ਵਿੱਚ ਨਾ ਤਾਂ ਗੁਰੂ ਘਰ ਤੇ ਸ਼ਰਧਾ ਹੈ, ਨਾ ਇਹਨਾਂ ਦੇ ਮਨ ਵਿੱਚ ਗੁਰੂ ਘਰ ਪ੍ਰਤੀ ਅਦਬ ਹੈ।
ਗਨ ਸਿੱਕਨ ਕੇ ਮੈਦ ਸੰਤਾਪੇ,
ਗੁਰੂ ਨੂੰ ਆਮ ਨਰਾਂ ਦੇ ਸਰਾਮਾਨ ਹੀ ਸਮਝਦੇ ਨੇ, ਔਰ ਸਿੱਖਾਂ ਨੂੰ ਵੀ ਤੰਗ ਕਰ ਰਹੇ ਨੇ। ਗੁਰੂ ਘਰ ਦੇ ਵਿੱਚ ਤਾਂ ਵਧੀਕੀਆਂ ਕਰ ਹੀ ਰਹੇ ਨੇ, ਫਿਰ ਜਿਹੜੇ ਗਰੀਬ ਸਿੱਖ ਨੇ ਸਿੱਖਾਂ ਦੇ ਘਰਾਂ ਵਿੱਚ ਜਾਂਦੇ ਨੇ, ਜਿਨ੍ਹਾਂ ਕੋਲੋਂ ਮਾਇਆ ਉਗਰਾਹ ਕੇ ਲਿਆਉਂਦੇ ਨੇ ਮਸੰਦ, ਉਹਨਾਂ ਸਿੱਖਾਂ ਨੂੰ ਵੀ ਜਾ ਕੇ ਬੜੇ ਭਾਰੀ ਸੰਤਾਪ ਦਿੰਦੇ ਨੇ, ਦੁੱਖ ਦਿੰਦੇ ਨੇ।
ਧਨ ਲੈ ਬਣੇ ਸੁਰਾਪੀ ਪਾਪੇ,
ਉਹਨਾਂ ਕੋਲੋਂ ਧਨ ਲੈ ਕੇ ਸ਼ਰਾਬ ਪੀਂਦੇ ਨੇ, ਤੇ ਇੱਥੋਂ ਤੱਕ ਵੀ ਸੁਣਿਆ ਕਿ ਸਿੱਖਾਂ ਦੇ ਘਰਾਂ ਵਿੱਚ ਹੀ ਬਹਿ ਕੇ ਸ਼ਰਾਬਾਂ ਪੀਣ ਲੱਗ ਪਏ ਨੇ, ਜਬਰਦਸਤੀ ਉਹਨਾਂ ਦੇ ਕੋਲੋਂ ਗਰੀਬ ਸਿੱਖਾਂ ਨੂੰ ਤੰਗ ਕਰਦੇ ਹਨ।
ਬੇਸਿਆ ਭੋਗਨੇ ਆਦਿ ਬਿਕਾਰਾ,
ਬੇਸ਼ਵਾਵਾਂ ਦਾ ਭੋਗ ਕਰਨਾ, ਬੇਸ਼ਵਾਵਾਂ ਨਾਲ ਸੰਬੰਧ ਰੱਖਣੇ, ਮੁਜ਼ਰੇ ਕਰਨੇ, ਉਹਨਾਂ ਦੇ ਨਾਚ ਕਰਾਉਣੇ, ਇੱਥੋਂ ਤੱਕ ਦੇ ਭੈੜੇ ਵਿਕਾਰ ਵਿਭਚਾਰ ਹੀ ਮਸੰਦ ਕਰ ਰਹੇ ਨੇ।
ਸਭ ਮੈਂ ਫਸੈ ਪੁਨੇ ਅਹੰਕਾਰਾ,
ਔਰ ਇੱਦਾਂ ਸਾਰਿਆਂ ਦੇ ਵਿੱਚ ਸਾਰੇ ਵਿਕਾਰਾਂ ਵਿੱਚ ਫਸੇ ਹੋਏ ਨੇ, ਤੇ ਫਿਰ ਹੰਕਾਰੀ ਵੀ ਨੇ, ਬਹੁਤ ਜ਼ਿਆਦਾ ਹੰਕਾਰ ਹੈ ਇਹਨਾਂ ਦੇ ਮਨ ਵਿੱਚ ਕਿ ਗੁਰੂ ਸਾਡੇ ਬਣਾਇਆ ਬਣਦਾ ਹੈ।
ਜਬ ਕਬ ਸਿੱਖੀ ਰੀਤ ਵਿਗਾੜੇ,
ਜਦੋਂ ਕਦੋਂ ਇਹ ਸਿੱਖੀ ਦੀ ਰੀਤ ਨੂੰ ਵਿਗਾੜ ਰਹੇ ਨੇ। ਇਹ ਤਾਂ ਸਿੱਖੀ ਦੇ ਨਾਂ ਦੇ ਉੱਤੇ ਕਲੰਕ ਨੇ, ਮਸੰਦ ਪੁਣੇ ਦੇ ਨਾਂ ਦੇ ਉੱਤੇ ਬੜਾ ਵੱਡਾ ਭਾਰੀ ਕਲੰਕ ਨੇ, ਔਰ ਹਰ ਜਗ੍ਹਾ ਤੇ ਹਰ ਥਾਂ ਤੇ ਸਿੱਖੀ ਦਾ ਵਿਗਾੜ ਕਰ ਰਹੇ ਨੇ। ਇਹਨਾਂ ਦੀਆਂ ਕਰਤੂਤਾਂ ਵੇਖ ਕੇ ਕਈ ਸਿੱਖ ਗੁਰੂ ਘਰ ਤੋਂ ਕਿਨਾਰਾ ਕਰਕੇ ਦੂਰ ਵੀ ਜਾ ਰਹੇ ਨੇ, ਕਈਆਂ ਦੀਆਂ ਭਾਵਨਾਵਾਂ ਟੁੱਟਦੀਆਂ ਨੇ ਜਦੋਂ ਇਹਨਾਂ ਨੂੰ ਵੇਖਦੇ ਨੇ, ਵੇਸ਼ਿਆਗਾਮੀ ਕਰਦਿਆਂ, ਸ਼ਰਾਬਾਂ ਪੀਂਦਿਆਂ, ਵਿਭਚਾਰ ਕਰਦਿਆਂ, ਤੇ ਕਈ ਸਿੱਖ ਇਹਨਾਂ ਨੂੰ ਵੇਖ ਕੇ ਗੁਰੂ ਘਰ ਨਾਲੋਂ ਟੁੱਟ ਵੀ ਰਹੇ ਨੇ।
ਕਰੇ ਅਨਾਦਰ ਸਿੱਖਨ ਤਾੜੇ,
ਸਿੱਖਾਂ ਦਾ ਅਨਾਦਰ ਕਰਦੇ ਨੇ, ਸਿੱਖਾਂ ਦੀ ਤਾੜਨਾ ਕਰਦੇ ਨੇ, ਗਾਲਾਂ ਕੱਢਦੇ ਨੇ, ਸਿੱਖਾਂ ਨੂੰ ਕਬੋਲ ਬੋਲਦੇ ਨੇ।
ਇਨਕੋ ਮੂਲ ਉਖਾੜ ਨਾ ਹੋਏ, ਸੁਖ ਪ੍ਰਾਪਤ ਸਤਸੰਗ ਨਾ ਸੋਏ।
ਇਹਨਾਂ ਮਸੰਦਾਂ ਦੀ ਜੜ ਨਾ ਪੁੱਟੇ ਤੇ ਸਾਡੀ ਸੰਗਤ ਨੂੰ ਸੁੱਖ ਨਹੀਂ ਮਿਲਣਾ, ਸਾਰੀ ਸਤ ਸੰਗਤ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ ਜੇਕਰ ਇਹਨਾਂ ਮਸੰਦਾਂ ਦੀ ਜੜ ਨਾ ਪੁੱਟੀ।
ਇਤਿਹਾਸਕ ਗੁਰ ਹਿਰਦੈ ਵਿਚਾਰੇ,
ਇਹ ਸਾਰੀਆਂ ਗੱਲਾਂ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਮਨ ਚ ਵਿਚਾਰੀਆਂ ਹਨ।
ਪੱਤਰੀ ਲਿਖ ਬੇਤੀ ਉਚਾਰੇ,
ਸਤਿਗੁਰੂ ਜੀ ਨੇ ਬੀਬੀ ਪੰਜਾਬ ਕੋਇਰ ਨੂੰ ਚਿੱਠੀ ਦਾ ਜਵਾਬ ਦੇਣ ਵਾਸਤੇ ਇੱਕ ਚਿੱਠੀ ਲਿਖਵਾਈ ਹੈ।
ਜੈ ਕੈ ਤੁਮਰੋ ਐ ਮਸੰਦ ਕਰੋ ਹਕਾਰਨ ਨਿਜ ਟਿਗ ਬ੍ਰਿੰਦ।
ਮਹਾਰਾਜ ਜੀ ਨੇ ਚਿੱਠੀ ਲਿਖਵਾਈ, ਆਖਿਆ ਬੀਬੀ ਪੰਜਾਬ ਕੋਇਰ ਨੂੰ ਲਿਖ ਕੇ ਪੰਜਾਬ ਕੋਇਰ ਜੀ ਜਿੱਥੇ ਕਿੱਥੇ ਤੁਹਾਡੇ ਮਸੰਦ ਨੇ, ਜਿੱਥੇ ਜਿੱਥੇ ਉਹ ਤੁਹਾਨੂੰ ਪਤਾ ਹੀ ਹੈ ਕਿ ਕਿੱਥੇ ਕਿੱਥੇ ਤੁਸੀਂ ਭੇਜੇ ਹੋਏ ਨੇ, ਉਹਨਾਂ ਸਾਰੇ ਮਸੰਦਾਂ ਨੂੰ ਤੁਸੀਂ ਆਪਣੇ ਕੋਲ ਚਿੱਠੀ ਭੇਜ ਕੇ ਆਪਣੇ ਕੋਲ ਬੁਲਾਓ, ਸਾਰੇ ਮਸੰਦਾਂ ਨੂੰ ਸੱਦੇ ਪੱਤਰ ਭੇਜ ਕੇ ਦੇਹਰਾਦੂਨ ਬੁਲਾਓ।
ਲਿਖੋ ਸਬਨ ਪ੍ਰਤ ਤੁਮ ਚੱਲ ਆਵੋ, ਸਿਰੇ ਪਾਓ ਗੁਰ ਘਰ ਤੇ ਪਾਵੋ।
ਉਹਨਾਂ ਮਸੰਦਾਂ ਨੂੰ ਲਾਲਚ ਦੇਣਾ ਪੈਣਾ ਤਾਂ ਆਉਣਗੇ, ਏਦਾਂ ਨਹੀਂ ਆਉਣਾ ਜੋ ਕਿਉਂਕਿ ਆਪ ਉਦਰੀਆਂ ਕਰ ਰਹੇ ਨੇ, ਹੰਕਾਰੀ ਨੇ। ਲਾਲਚ ਉਹਨਾਂ ਨੂੰ ਇਹ ਦਿਓ, ਚਿੱਠੀਆਂ ਵਿੱਚ ਲਿਖ ਕੇ ਭੇਜੋ ਸਾਰੇ ਮਸੰਦਾਂ ਨੂੰ ਕਿ ਤੁਸੀਂ ਸਾਰੇ ਗੁਰੂ ਘਰ ਦੇ ਵਿੱਚ ਆਓ, ਡੇਰੇ ਵਿੱਚ ਆਓ ਬਾਬਾ ਰਾਮ ਰਾਏ ਜੀ ਦੇ, ਤੁਹਾਨੂੰ ਸਾਰਿਆਂ ਨੂੰ ਸਿਰੇ ਪਾਓ ਦਿਆਂਗੇ, ਤੁਹਾਨੂੰ ਸਾਰਿਆਂ ਨੂੰ ਗੁਰੂ ਘਰ ਵੱਲੋਂ ਸਿਰੇ ਪਾਓ ਤੇ ਬਖਸ਼ਿਸ਼ਾਂ ਕੀਤੀਆਂ ਜਾਣਗੀਆਂ।
ਪੁਨ ਗਮਨੋ ਨਿਜ ਨਿਜ ਅਸਥਾਨ,
ਸਿਰੇ ਪਾਓ ਲੈ ਕੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਲੈ ਕੇ ਫਿਰ ਤੁਸੀਂ ਆਪੋ ਆਪਣੀਆਂ ਥਾਵਾਂ ਤੋਂ ਜਿੱਥੋਂ ਜਿੱਥੋਂ ਆਉਣਾ ਉਥੋਂ ਵਾਪਸ ਚਲੇ ਜਾਣਾ।
ਭੇਦ ਨਾ ਦਿਓ ਨਲੇ ਪਛਾਣ,
ਹਾਂ ਭੇਤ ਨਾ ਦੇ ਦਿਆ ਜੇ ਕਿਤੇ ਕੋਈ ਮਾੜਾ ਮੋਟਾ, ਕਿਤੇ ਉਹ ਪਛਾਣ ਲੈਣ ਕਿ ਕਿਉਂ ਬੁਲਾ ਰਹੀ ਹੈ ਪੰਜਾਬ ਕੋਇਰ। ਸਾਡਾ ਭੇਤ ਨਹੀਂ ਦੇਣਾ ਕਿ ਅਸੀਂ ਤੁਹਾਨੂੰ ਇਹ ਗੱਲ ਕਹੀ, ਬਸ ਤੁਸੀਂ ਇਹ ਕਹਿਣਾ ਕਿ ਸਾਰੇ ਮਸੰਦ ਆ ਜਾਓ, ਤੁਹਾਨੂੰ ਸਾਰਿਆਂ ਨੂੰ ਸਿਰੇ ਪਾਓ ਦੇਣੇ ਨੇ, ਉਹ ਸਿਰੇ ਪਾਓ ਗੁਰੂ ਘਰ ਵੱਲੋਂ ਦਿੱਤੇ ਜਾਣੇ ਨੇ।
ਜਬ ਆਨ ਮਿਲੈ ਸਮੰਦਾਏ,
ਜਦੋਂ ਸਾਰੇ ਮਸੰਦ ਤੁਹਾਡੇ ਕੋਲ ਡੇਰੇ ਵਿੱਚ ਆ ਕੇ ਇਕੱਠੇ ਹੋ ਜਾਣਗੇ,
ਹਮ ਸਮੀਪ ਦਿਓ ਸੁਧ ਪਹੁੰਚਾਏ,
ਸਾਡੇ ਕੋਲ ਖਬਰ ਭੇਜ ਦੇਣਾ। ਸਾਰੇ ਮਸੰਦ ਜਦੋਂ ਆ ਜਾਣ ਫਿਰ ਸਾਨੂੰ ਬੁਲਾਉਣਾ, ਪਹਿਲਾਂ ਨੀ ਸਾਨੂੰ ਖਬਰ ਭੇਜਣੀ, ਜਦੋਂ ਸਾਰੇ ਮਸੰਦ ਇਕੱਠੇ ਹੋ ਜਾਣ ਦੇਹਰਾਦੂਨ ਫਿਰ ਸਾਡੇ ਕੋਲ ਖਬਰ ਭੇਜਣੀ ਹੈ।
ਤਤ ਛਿਨ ਚੜ ਕੇ ਆਏ ਸੁਧਾਰੈ,
ਤਤ ਛਿਨ ਉਸੇ ਵਕਤ ਅਸੀਂ ਆਵਾਂਗੇ ਚੜ ਕੇ ਸਵਾਰ ਹੋ ਕੇ ਤੇ ਆ ਕੇ ਫਿਰ ਉਹਨਾਂ ਮਸੰਦਾਂ ਨੂੰ ਸੋਧਾ ਲਾਵਾਂਗੇ, ਜਿਹੜੇ ਸਿਰੇ ਪਾਓ ਫਿਰ ਦੇਣੇ ਨੇ ਉਹ ਅਸੀਂ ਆਪ ਆ ਕੇ ਦਿਆਂਗੇ ਆਪਣੇ ਹੱਥੀਂ।
ਜਿਮ ਕਹਿ ਬੋਏ ਤਥਾ ਵਿਚਾਰ,
ਜਿਵੇਂ ਅਸੀਂ ਕਿਹਾ ਉਸੇ ਤਰ੍ਹਾਂ ਦੀ ਹੁਣ ਤੁਸੀਂ ਵਿਚਾਰ ਕਰਨੀ ਹੈ।
ਇਤਿਹਾਸਕ ਲਿਖ ਧੀਰਜ ਹੇਤ,
ਮਹਾਰਾਜ ਗੁਰੂ ਕਲਗੀਧਰ ਜੀ ਨੇ ਪੰਜਾਬ ਕੋਇਰ ਜੀ ਨੂੰ ਚਿੱਠੀ ਦਾ ਜਵਾਬ ਦਿੱਤਾ ਔਰ ਧੀਰਜ ਦਿੱਤਾ ਕਿ ਤੁਸੀਂ ਹੌਸਲਾ ਰੱਖੋ, ਕੁਝ ਨਹੀਂ ਹੋਵੇਗਾ, ਇਹਨਾਂ ਮਸੰਦਾਂ ਨੂੰ ਸੋਧਾ ਲੱਗੇਗਾ, ਇਹਨਾਂ ਦੀ ਕਰਨੀ ਦਾ ਫਲ ਇਹਨਾਂ ਨੂੰ ਭੋਗਣਾ ਪਵੇਗਾ।
ਠੀ ਪਤਰਕਾ ਛਿਪਰ ਸਮੇਤ,
ਛੇਤੀ ਨਾਲ ਕਾਹਲੀ ਨਾਲ ਉਹ ਸੇਵਾਦਾਰ ਨੇ ਚਿੱਠੀ ਲਈ, ਲੈ ਕੇ ਚਿੱਠੀ ਸ੍ਰੀ ਪੌਂਟਾ ਸਾਹਿਬ ਤੋਂ ਚੱਲ ਪਿਆ ਦੇਹਰਾਦੂਨ ਨੂੰ।
ਲੈ ਪਹੁੰਚਿਓ ਗੁਰਦਾਸੈ ਪਾਸ, ਪਟ ਕਰਬੋ ਛੁਪਾਏ ਕਰਤਾਸ।
ਚਿੱਠੀ ਲੈ ਕੇ ਭਾਈ ਬਹਿਲੋ ਕੇ ਗੁਰਦਾਸ ਕੋਲ ਪਹੁੰਚਿਆ ਸੇਵਾਦਾਰ, ਤੇ ਭਾਈ ਗੁਰਦਾਸ ਨੇ ਉਹ ਚਿੱਠੀ ਲੁਕਾ ਕੇ ਲਈ, ਤੇ ਲੁਕਾ ਕੇ ਉਹ ਚਿੱਠੀ ਲੈ ਕੇ ਬੀਬੀ ਪੰਜਾਬ ਕੋਇਰ ਦੇ ਕੋਲ ਆਇਆ।
ਜਾਏ ਪੰਜਾਬ ਕੋਇਰ ਸਮਝਾਏ,
ਔਰ ਜਾ ਕੇ ਬੀਬੀ ਪੰਜਾਬ ਕੋਇਰ ਨੂੰ ਭਾਈ ਬਹਿਲੋ ਕੇ ਗੁਰਦਾਸ ਨੇ ਸਾਰੀ ਗੱਲ ਸਮਝਾਈ ਜੋ ਚਿੱਠੀ ਚ ਕਲਗੀਧਰ ਜੀ ਨੇ ਲਿਖ ਕੇ ਭੇਜਿਆ ਹੈ।
ਆਏ ਕਰੇ ਗੁਰ ਸਕਲੂ ਪਾਈ,
ਕਲਗੀਧਰ ਜੀ ਆਪ ਆਉਣਗੇ ਤੇ ਆਪ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਮਸੰਦਾਂ ਦਾ ਉਪਾਅ ਕਰਨਗੇ।
ਨਿਕਟ ਮਸੰਦ ਜਿਤੇ ਕੂੜਿਆਰ, ਗੁਰਸੁਤ ਤ੍ਰਿਆ ਨੇ ਲਿਏ ਹਕਾਰ।
ਹੁਣ ਉਸ ਵਕਤ ਜਿੰਨੇ ਮਸੰਦ ਸੀ ਨਾ, ਨੇੜੇ ਤੇੜੇ ਦੂਰ ਦਰੇਡੇ ਜਿੰਨੇ ਵੀ ਮਸੰਦ ਸੀ, ਸਾਰਿਆਂ ਨੂੰ ਬੀਬੀ ਪੰਜਾਬ ਕੋਇਰ ਨੇ ਚਿੱਠੀਆਂ ਭੇਜ ਦਿੱਤੀਆਂ ਕਿ ਸਾਰੇ ਮਸੰਦ ਆ ਜਾਓ, ਗੁਰੂ ਘਰ ਵਿੱਚ ਆ ਜਾਓ, ਤੁਹਾਨੂੰ ਸਾਰਿਆਂ ਨੂੰ ਸਨਮਾਨ ਦਿੱਤਾ ਜਾਣਾ ਹੈ, ਗੁਰੂ ਘਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਿਰੇ ਪਾਓ ਦਿੱਤੇ ਜਾਣੇ ਹਨ।
ਜੁਤ ਗੁਰਦਾਸ ਸਬਨ ਤੋਂ ਪਾਖਾ,
ਔਰ ਭਾਈ ਬਹਿਲੋ ਕੇ ਗੁਰਦਾਸ ਦੇ ਸਮੇਤ ਸਾਰਿਆਂ ਮਸੰਦ ਜਿਹੜੇ ਨੇੜੇ ਸੀ ਉਹਨਾਂ ਨੂੰ ਪਹਿਲਾਂ ਬੁਲਾ ਕੇ ਕਿਹਾ,
ਜਈਏ ਰੀਤ ਕਰੀਮ ਕਾਂਖਾ।
ਅਸੀਂ ਇਸ ਤਰ੍ਹਾਂ ਦੀ ਮਰਿਆਦਾ ਕਰਨਾ ਚਾਹੁੰਦੇ ਹਾਂ ਕਿ ਜਿੰਨੇ ਮਸੰਦ ਨੇ ਉਹਨਾਂ ਸਾਰਿਆਂ ਨੂੰ ਸਿਰੇ ਪਾਉ ਦੇਣਾ ਚਾਹੁੰਦੇ ਹਾਂ।
ਜਿਤਕ ਮਸੰਦ ਗੁਰੂ ਕਰਕੇ ਰੇ ਪਹੁੰਚੇ ਸਕਲਿਆ ਇਸ ਬੇਰੇ।
ਜਿੰਨੇ ਵੀ ਮਸੰਦ ਨੇ ਗੁਰੂ ਘਰ ਦੇ ਉਹ ਸਾਰੇ ਇੱਥੇ ਪਹੁੰਚ ਜਾਣ, ਸਾਰੇ ਇਸ ਜਗ੍ਹਾ ਤੇ ਆ ਕੇ ਇਕੱਠੇ ਹੋ ਜਾਣ।
ਨਹੀਂ ਦੇ ਕਰ ਸਿਰ ਪਾਏ।
ਜਿੰਨੇ ਮਸੰਦ ਆਉਣਗੇ ਉਹਨਾਂ ਸਾਰਿਆਂ ਨੂੰ ਨਵੇਂ ਨਵੇਂ ਸਿਰੇ ਪਾਉ ਦਿੱਤੇ ਜਾਣਗੇ। ਇਹੋ ਜਿਹੇ ਨਵੇਂ ਸਿਰੇ ਪਾਉ ਉਹਨਾਂ ਨੂੰ ਮਿਲਣਗੇ ਜਿਹੜੇ ਸਿਰੇ ਪਾਉ ਉਹਨਾਂ ਨੇ ਕਦੇ ਪਹਿਲਾਂ ਜ਼ਿੰਦਗੀ ਚ ਵੇਖੇ ਨਹੀਂ ਹੋਣੇ। ਉਹ ਸਿਰੇ ਪਾਉ ਉਹਨਾਂ ਨੂੰ ਦਿੱਤੇ ਜਾਣਗੇ ਮਸੰਦਾਂ ਨੂੰ। ਇਹੋ ਜਿਹੇ ਵਧੀਆ ਨਵੇਂ ਨਵੇਂ ਸਿਰੇ ਪਾਉ ਦਿੱਤੇ ਜਾਣਗੇ।
ਹੁਣ ਤਿਸ ਦੇਸ਼ਨ ਦੇ ਪਠਾਏ।
ਤੇ ਫਿਰ ਜਦੋਂ ਸਿਰੇ ਪਾਉ ਦੇ ਦਿਆਂਗੇ ਉਹਨਾਂ ਨੂੰ ਤੇ ਵਾਪਸ ਜਿਹੜੇ ਜਿਹੜੇ ਦੇਸ਼ ਤੋਂ ਆਉਣਗੇ ਉਹਨਾਂ ਨੂੰ ਉਹਨਾਂ ਦੇ ਦੇਸ਼ਾਂ ਵੱਲ ਵਾਪਸ ਵਿਦਾ ਕਰ ਦਿਆਂਗੇ।
ਪ੍ਰਥਮ ਰੀਤੀ ਵੀ ਚੱਲ ਆਏ ਤੁਮ ਸਿਆਣੇ ਸਮਝੋ ਸਮਝਾਏ।
ਰੀਤ ਪਹਿਲਾਂ ਤੋਂ ਚੱਲਦੀ ਆਈ ਹੈ ਗੁਰੂ ਘਰ ਦੇ ਵਿੱਚ। ਤੁਸੀਂ ਸਾਰੇ ਸਿਆਣੇ ਹੋ ਵੀ ਜਿੰਨੇ ਮਸੰਦ ਨੇ ਉਹਨਾਂ ਮਸੰਦਾਂ ਦਾ ਸਤਿਕਾਰ ਗੁਰੂ ਘਰ ਵੱਲੋਂ ਹੁੰਦਾ ਹੀ ਰਿਹਾ। ਸਿਰੇ ਪਾਓ ਖਿਲਤਾ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਰਹੀਆਂ ਨੇ। ਇਹ ਕੋਈ ਨਵੀਂ ਰੀਤ ਨਹੀਂ ਹੈ, ਉਸੇ ਤਰ੍ਹਾਂ ਦੀ ਪੁਰਾਣੀ ਮਰਿਆਦਾ ਹੈ।
ਲਿਖੋ ਮਾਸ ਕੀ ਤਿਥੀ ਸਾਰੇ।
ਇੱਕ ਤਰੀਕ ਲਿਖ ਦਿਓ ਮਹੀਨੇ ਦੀ ਪੱਕੀ, ਇਸ ਤਰੀਕ ਨੂੰ ਸਾਰਿਆਂ ਮਸੰਦਾਂ ਨੇ ਇੱਥੇ ਪਹੁੰਚਣਾ ਹੈ।
ਮਿਲੇ ਆਨ ਤਿਸ ਦਿਵਸ ਹਕਾਰੇ।
ਇੱਕੋ ਦਿਨ ਹੀ ਆ ਜਾਣ, ਇਹ ਨੀ ਵੀ ਕੋਈ ਕਦੋਂ ਆਵੇ ਤੇ ਕੋਈ ਕਦੇ ਆਵੇ। ਇੱਕੋ ਤਰੀਕ ਲਿਖ ਦਿਓ ਕਿ ਇਸ ਤਰੀਕ ਨੂੰ ਸਾਰੇ ਆ ਜਾਣ, ਇੱਕੋ ਤਰੀਕ ਨੂੰ ਸਾਰਿਆਂ ਮਸੰਦਾਂ ਨੂੰ ਸਿਰੇ ਪਾਓ ਮਿਲਣਗੇ। ਸਾਰਿਆਂ ਨੂੰ ਇੱਕੋ ਦਿਨ ਸਿਰੇ ਪਾਓ ਤਕਸੀਮ ਕੀਤੇ ਜਾਣਗੇ।
ਸੁਣ ਮਸਲਤ ਸਮੇਂ ਮਨ ਮਾਨੇ ਰੀਤ ਆਦ ਗੁਰ ਕੀ ਇਹ ਕਰ ਕੀ ਜਾਣੀ।
ਜਿਹੜੇ ਨੇੜੇ ਰਹਿਣ ਵਾਲੇ ਮਸੰਦ ਸੀ ਉਹਨਾਂ ਆਖਿਆ ਬੀਬੀ ਪੰਜਾਬ ਕੋਇਰ ਨੇ ਕਿ ਮਾਤਾ ਜੀ ਇਹ ਗੱਲ ਤਾਂ ਤੁਸੀਂ ਬੜੀ ਦਰੁਸਤ ਕਹੀ ਹੈ, ਭਲੀ ਕਹੀ ਹੈ। ਇਹ ਤਾਂ ਗੁਰੂ ਘਰ ਦੀ ਰੀਤ ਹੈ, ਮੁੱਢ ਤੋਂ ਚੱਲਦੀ ਆਈ ਹੈ। ਬਾਕੀ ਅਸੀਂ ਜਿਹੜੇ ਸਾਡੇ ਹੋਰ ਸਾਥੀ ਮਸੰਦ ਨੇ ਉਹਨਾਂ ਨੂੰ ਵੀ ਬੁਲਾ ਲੈਣੇ, ਇੱਕੋ ਤਰੀਕ ਦੇ ਦਿੰਨੇ ਆ ਮਿੱਥ ਕੇ ਕਿ ਇੱਕ ਤਰੀਕ ਨੂੰ ਸਾਰੇ ਪਹੁੰਚ ਜਾਣ।
ਲਿਖੇ ਹੁਕਮਨਾਮੇ ਤਵ ਸਾਰੇ।
ਉਸੇ ਵਕਤ ਮਸੰਦਾਂ ਨੇ ਸਾਰੇ ਮਸੰਦਾਂ ਨੂੰ ਹੁਕਮਨਾਮੇ ਜਾਰੀ ਕੀਤੇ ਹਨ।
ਪਹੁੰਚੋ ਇਹ ਤਲ ਬਿਲਮ ਵਿਸਾਰੇ।
ਔਰ ਲਿਖਿਆ ਹੁਕਮਨਾਮਿਆਂ ਚ ਕਿ ਬਿਨਾਂ ਦੇਰੀ ਤੋਂ ਜਿੰਨਾ ਛੇਤੀ ਹੋ ਸਕੇ ਬਿਨਾਂ ਦੇਰੀ ਤੋਂ ਸਾਰੇ ਇੱਥੇ ਪਹੁੰਚਣ ਕਰਨ, ਦੇਹਰਾਦੂਨ ਆ ਜਾਣ।
ਗੁਰ ਘਰ ਤੇ ਬਡਤਾ ਅਬ ਪਾਵੋ ਪੁਨ ਸਿੱਕਨ ਤੇ ਤਨ ਉਗਰਾਵੋ।
ਗੁਰੂ ਘਰ ਵੱਲੋਂ ਸਾਰੇ ਮਸੰਦਾਂ ਨੂੰ ਸਿਰੇ ਪਾਓ ਮਿਲਣਗੇ, ਬਖਸ਼ਿਸ਼ਾਂ ਮਿਲਣਗੀਆਂ, ਇਲਾਕੇ ਵੰਡੇ ਜਾਣਗੇ ਸਾਰਿਆਂ ਨੂੰ। ਔਰ ਸੰਗਤ ਕੋਲੋਂ ਫਿਰ ਮਾਇਆ ਤੁਸੀਂ ਜਾ ਕੇ ਉਗਰਾਣਾ। ਜਦੋਂ ਸਿਰੇ ਪਾਉ ਲੈ ਕੇ ਜਾਓਗੇ ਫਿਰ ਸੰਗਤ ਕੋਲੋਂ ਮਾਇਆ ਦੀ ਉਗਰਾਹੀ ਕਰਨੀ।
ਜੈ ਕਹਿ ਲਿਖ ਕਰ ਤੁਰਤ ਪਟਾਏ।
ਕਿੱਥੇ ਕਿੱਥੇ ਲਿਖ ਕੇ ਇਹਨਾਂ ਨੇ ਬੜੀ ਤੁਰਤ ਫੁਰਤ ਛੇਤੀ ਨਾਲ ਹੁਕਮਨਾਮੇ ਭੇਜ ਦਿੱਤੇ।
ਪੜ ਪੜ ਹੁਕਮ ਚੱਲ ਚੱਲ ਆਏ।
ਹੁਕਮਨਾਮੇ ਪੜ ਪੜ ਕੇ ਸਾਰੇ ਚੱਲ ਕੇ ਇਕੱਠੇ ਹੋ ਕੇ ਆ ਗਏ।
ਹਰ ਕੇ ਉਪਾਏ ਅਧਿਕ ਮਨ ਮਾਏ।
ਔਰ ਬੜੀਆਂ ਖੁਸ਼ੀਆਂ ਦੇ ਨਾਲ, ਬੜੇ ਚਾਓ ਦੇ ਨਾਲ, ਉਮਾਹ ਦੇ ਨਾਲ ਕਿ ਅੱਗੇ ਸਿਰੇ ਪਾਓ ਮਿਲਣੇ ਨੇ। ਇਹ ਨੀ ਸੀ ਪਤਾ ਇਹਨਾਂ ਮਸੰਦਾਂ ਨੂੰ ਵੀ ਅੱਗੇ ਤੇਲ ਦਾ ਕੜਾਹਿਆ ਤਪਿਆ ਹੋਇਆ ਤੇ ਕੱਲੇ ਕੱਲੇ ਨੂੰ ਪਾ ਕੇ ਉਹਦੇ ਵਿੱਚ ਭੁੰਨਿਆ ਜਾਣਾ, ਤਲਿਆ ਜਾਣਾ। ਕਹਿੰਦੇ ਜੀ ਸਿਰੇ ਪਾਓ ਮਿਲਣੇ ਨੇ, ਬਖਸ਼ਿਸ਼ਾਂ ਮਿਲਣੀਆਂ ਨੇ ਗੁਰੂ ਘਰ ਵੱਲੋਂ, ਚਲੋ ਛੇਤੀ ਚੱਲੀਏ। ਏਦਾਂ ਬੜੇ ਹੰਕਾਰ ਦੇ ਵਿੱਚ ਫੁੱਲੇ ਹੋਏ ਸਾਰੇ ਮਸੰਦ ਆਏ ਨੇ।
ਹਮ ਬਿਨ ਗੁਰੂ ਬਣੇ ਕੇ ਮਨਾਏ।
ਕਹਿੰਦੇ ਹੁਣ ਗੁਰੂ ਵੀ ਬਣਾਉਣਾ ਪੈਣਾ ਕਿਉਂਕਿ ਬਾਬਾ ਰਾਮ ਰਾਏ ਜੀ ਤਾਂ ਚਲੇ ਗਏ ਨੇ ਤੇ ਉਹਨਾਂ ਤੋਂ ਬਾਅਦ ਗੁਰੂ ਵੀ ਤਾਂ ਬਣਾਉਣਾ। ਸਾਡੇ ਬਿਨਾਂ ਗੁਰੂ ਕਿਹਨੇ ਬਣਾਉਣਾ? ਅਸੀਂ ਜਾ ਕੇ ਬਣਾਵਾਂਗੇ ਨਾ ਗੁਰੂ। ਜਿਹਨੂੰ ਅਸੀਂ ਬਣਾਉਣਾ ਉਸੇ ਨੇ ਗੁਰੂ ਬਣਨਾ ਹੈ।
ਯਾ ਤੇ ਖਾਤਰ ਕਰੇ ਹਮਾਰੀ।
ਕਰਕੇ ਸਾਡੀ ਇੰਨੀ ਖਾਤਰ ਹੋ ਰਹੀ ਹੈ, ਸਾਡੀ ਇੰਨੀ ਪ੍ਰਾਹੁਣਾਚਾਰੀ ਹੋ ਰਹੀ ਹੈ, ਸਾਡਾ ਇੰਨਾ ਸਤਿਕਾਰ ਹੋ ਰਿਹਾ। ਦਰਅਸਲ ਸਾਡੇ ਤੋਂ ਬਿਨਾਂ ਕੋਈ ਗੁਰੂ ਨਹੀਂ ਬਣਾ ਸਕਦਾ, ਇਸੇ ਕਰਕੇ ਸਾਡੀ ਇੰਨੀ ਖਾਤਰ ਜਮਾ ਹੋ ਰਹੀ ਹੈ।
ਕਿਉਂ ਨਾ ਲਿਓ ਸਿਰ ਪਾਓ ਉਦਾਰੀ।
ਕਿਉਂ ਨਾ ਆਪਾਂ ਚੱਲ ਕੇ ਸਿਰੇ ਪਾਓ ਲਈਏ। ਜ਼ਰੂਰ ਜਾਵਾਂਗੇ ਜੀ, ਜ਼ਰੂਰ ਜਾ ਕੇ ਆਪੋ ਆਪਣੇ ਸਿਰੇ ਪਾਓ ਗੁਰੂ ਘਰ ਵੱਲੋਂ ਪ੍ਰਾਪਤ ਕਰਾਂਗੇ।
ਦੇਸ਼ ਵਿਦੇਸ਼ਨ ਤੇ ਸਮੁਦਾਏ।
ਇਹਨਾਂ ਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੇ ਸਮੁਦਾਏ ਮਸੰਦਾਂ ਦੇ ਸਨ, ਸਭ ਨੂੰ ਸੁਨੇਹੇ ਪਹੁੰਚ ਗਏ ਕਿ ਸਭ ਨੂੰ ਇੱਕੋ ਤਰੀਕ ਰੱਖ ਕੇ ਦੇ ਦਿੱਤੀ ਵੀ ਇਸ ਤਰੀਕ ਨੂੰ ਸਾਰਿਆਂ ਨੇ ਦੇਹਰਾਦੂਨ ਪਹੁੰਚਣਾ, ਉਸ ਦਿਨ ਸਮਾਗਮ ਹੋਣਾ ਹੈ।
ਜਨ ਮਸੰਦ ਲਗੂ ਦੀਰਗ ਆਏ।
ਜਿੰਨੇ ਮਸੰਦ ਸੀ ਭਾਵੇਂ ਕੋਈ ਛੋਟਾ ਤੇ ਭਾਵੇਂ ਕੋਈ ਵੱਡਾ ਹੈ ਛੋਟੇ ਵੱਡੇ ਜਿੰਨੇ ਮਸੰਦ ਨੇ ਸਾਰੇ ਇਕੱਠੇ ਹੋ ਕੇ ਆਏ ਨੇ
ਭਈ ਆਨ ਕਰ ਭੀਰ ਕਨੇਰੇ
ਇਹ ਸਾਰੇ ਮਸੰਦ ਇਕੱਠੇ ਹੋ ਕੇ ਆਏ ਨੇ ਬੜੀ ਵੱਡੀ ਭੀੜ ਬੜਾ ਵੱਡਾ ਇਕੱਠ ਹੋ ਗਿਆ ਸੈਂਕੜਿਆਂ ਦੀ ਗਿਣਤੀ ਚ ਮਸੰਦ ਕਿਹੜਾ ਥੋੜੇ ਸੀ ਇੱਕ ਇੱਕ ਪਿੰਡ ਚ ਚਾਰ ਚਾਰ ਮਸੰਦ ਬੈਠੇ ਸੀ ਲੋਕਾਂ ਨੂੰ ਗਰਾਹਣ ਵਾਸਤੇ ਤੇ ਮਸੰਦ ਬਹੁਤ ਸਨ ਸੈਂਕੜਿਆਂ ਦੀ ਗਿਣਤੀ ਵਿੱਚ ਇਹ ਮਸੰਦ ਇਕੱਠੇ ਹੋ ਕੇ ਆਏ ਬੜੀ ਵੱਡੀ ਭੀੜ ਹੋਈ ਹੈ
ਮਿਲੇ ਪਰਸ ਪਰ ਪ੍ਰੀਤ ਵਡੇਰੇ
ਔਰ ਜਦੋਂ ਆਉਂਦੇ ਨੇ ਨਾ ਇੱਕ ਦੂਜੇ ਨੂੰ ਗੱਲ ਵੱਕੜੀਆਂ ਪਾ ਪਾ ਮਿਲਦੇ ਹਾਂ ਵੀ ਸੱਜਣਾ ਤੂੰ ਵੀ ਆਇਆ ਹਾਂ ਮੈਂ ਵੀ ਆ ਗਿਆ ਏਦਾਂ ਗੱਲ ਵੱਕੜੀਆਂ ਪਾ ਪਾ ਕੇ ਮਿਲਦੇ ਨੇ ਮਤਾ ਨੀ ਜਿਵੇਂ ਜਿਹੜੇ ਕਿੰਨੇ ਕ ਚਿਰਾਂ ਤੋਂ ਵਿਛੜੇ ਹੋਏ ਔਰ ਬੜੀ ਗੂੜੀ ਪ੍ਰੀਤ ਹੈ ਇਹਨਾਂ ਦੀ ਆਪਸ ਵਿੱਚ
ਬਹੁਤ ਉਤਸ਼ਾਹ ਕਰਤ ਮਿਲ ਮਿਲ ਕੇ
ਆਪਸ ਵਿੱਚ ਮਿਲ ਮਿਲ ਕੇ ਬੜਾ ਉਤਸ਼ਾਹ ਕਰਦੇ ਕਹਿੰਦੇ ਵੇਖੋ ਸਾਡਾ ਉਚੇਚੇ ਤੌਰ ਤੇ ਸਤਿਕਾਰ ਕਰਨ ਲਈ ਬੁਲਾਇਆ ਗਿਆ ਸਾਨੂੰ ਸਿਰੇ ਪਾਓ ਮਿਲਣੇ ਨੇ ਇੱਥੋਂ ਬਖਸ਼ਿਸ਼ਾਂ ਮਿਲਣੀਆਂ ਨੇ
ਪਹੁੰਚੇ ਜਮੈ ਸਕਲ ਚੱਲ ਚੱਲ ਕੇ
ਹੁਣ ਜਦੋਂ ਸਾਰੇ ਚੱਲ ਚੱਲ ਕੇ ਇਕੱਠੇ ਹੋ ਗਏ ਸਾਰੇ ਦੇਹਰਾਦੂਨ ਆ ਗਏ
ਪੁਨ ਪੰਜਾਬ ਕੋਇਰ ਲਿਖ ਪਾਤੇ
ਤੋ ਪੰਜਾਬ ਕੋਇਰ ਨੇ ਵੇਖਿਆ ਕਿ ਹੁਣ ਸਮਾਂ ਗੁਰੂ ਕਲਗੀਧਰ ਨੂੰ ਖਬਰ ਭੇਜਣ ਦਾ ਸਾਰੇ ਮਸੰਦ ਇਕੱਠੇ ਹੋ ਗਏ ਨੇ ਤੋ ਬੀਬੀ ਪੰਜਾਬ ਕੋਇਰ ਜੀ ਨੇ ਉਸ ਵਕਤ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਇੱਕ ਚਿੱਠੀ ਲਿਖੀ ਹੈ
ਛਪ ਕਰ ਸਭ ਤੇ ਜੇਤਕ ਬਾਤੇ
ਰੁਕ ਕੇ ਲਿਖੀ ਹੈ ਚਿੱਠੀ ਕਿ ਕਿਸੇ ਨੂੰ ਕੰਨੋ ਕੰਨ ਖਬਰ ਨਾ ਹੋ ਜੇ ਪਤਾ ਨਾ ਲੱਗ ਜੇ ਲੁਕ ਕੇ ਛਿਪ ਕੇ ਚਿੱਠੀ ਲਿਖੀ ਹੈ ਸਾਰੀ
ਮਿਲੀ ਆਨ ਕਰ ਦੁਸ਼ਟ ਮਸੰਦ
ਚਿੱਠੀ ਲਿਖੀ ਹੈ ਹੇ ਕਲਗੀਧਰ ਜੀ ਤੁਹਾਡੇ ਕਹਿਣ ਮੁਤਾਬਕ ਜਿੰਨੇ ਮਸੰਦ ਸਨ ਮੈਂ ਸੱਦ ਲਏ ਨੇ ਔਰ ਇਹ ਦੁਸ਼ਟ ਮਸੰਦ ਸਾਰੇ ਇਕੱਠੇ ਹੋ ਕੇ ਆ ਗਏ ਨੇ
ਧਨ ਪ੍ਰਾਪਤ ਤੇ ਆਨੰਦ ਬਿਲੰਦ
ਤੇ ਧਨ ਦੀ ਪ੍ਰਾਪਤੀ ਕਰਕੇ ਬੜੇ ਆਨੰਦਤ ਨੇ ਬੜੇ ਖੁਸ਼ ਨੇ ਇਹਨਾਂ ਨੂੰ ਖੁਸ਼ੀ ਇਹ ਵੀ ਹੈ ਕਿ ਸਾਨੂੰ ਸਿਰੇ ਪਾਓ ਮਿਲਣੇ ਨੇ ਸਿਰੇ ਪਾਵਾਂ ਦੇ ਨਾਲ ਨਾਲ ਸਾਨੂੰ ਰੁਪਈਏ ਵੀ ਮਿਲਣੇ ਨੇ ਪੈਸੇ ਵੀ ਮਿਲਣੇ ਨੇ
ਬਿਨਾਂ ਬਿਲੰਬ ਆਪ ਚੱਲ ਆਵੋ ਬੁੱਧ ਬਲ ਤੇ ਸਭ ਯਤਨ ਬਣਾਵੋ
ਮਹਾਰਾਜ ਜੀ ਹੁਣ ਤੁਹਾਡੇ ਚਰਨਾਂ ਚ ਫਰਿਆਦ ਹੈ ਕਿ ਤੁਸੀਂ ਬਿਨਾਂ ਦੇਰੀ ਤੋਂ ਆਪ ਚੱਲ ਕੇ ਆਓ ਆਪਣੀ ਬੁੱਧੀ ਦੇ ਬਲ ਨਾਲ ਜੋ ਯਤਨ ਤੁਸੀਂ ਬਣਾਉਣਾ ਚਾਹੁੰਦੇ ਹੋ ਜਿਸ ਢੰਗ ਦੇ ਨਾਲ ਇਹਨਾਂ ਮਸੰਦਾਂ ਨੂੰ ਤੁਸੀਂ ਸਜ਼ਾ ਦੇਣੀ ਹੈ ਜਿਵੇਂ ਇਹਨਾਂ ਨੂੰ ਤਾੜਨਾ ਕਰਨੀ ਹੈ ਉਹ ਹੁਣ ਤੁਸੀਂ ਜਾਣਦੇ ਹੋ ਸਾਡੀ ਜਿੰਨੀ ਡਿਊਟੀ ਲਾਈ ਸੀ ਉਹ ਅਸੀਂ ਕਰ ਦਿੱਤੀ ਹੈ ਅਗਲਾ ਕੰਮ ਆ ਕੇ ਕਲਗੀਧਰ ਜੀ ਤੁਸੀਂ ਆਪ ਕਰੋ
ਇੱਕ ਆਸਰਾ ਰਾਵਣ ਕੇਰਾ
ਇਹ ਬਾਜਾਂ ਵਾਲੇ ਪ੍ਰੀਤਮ ਜੀ ਸਾਨੂੰ ਸਿਰਫ ਇੱਕ ਤੁਹਾਡਾ ਹੀ ਆਸਰਾ ਤੁਹਾਡਾ ਹੀ ਭਰੋਸਾ ਹੈ
ਮੈਂ ਇਸ ਸਮੇਂ ਅਪਰ ਕੋ ਮੇਰਾ
ਹੋਰ ਇਸ ਸਮੇਂ ਮੇਰਾ ਕੋਈ ਨਹੀਂ ਹੈ ਬਸ ਹੁਣ ਇਸ ਵਕਤ ਮੇਰੇ ਸਿਰ ਦੇ ਸਾਈ ਤੋਂ ਬਾਅਦ ਬਾਬਾ ਰਾਮ ਰਾਏ ਜੀ ਤੋਂ ਬਾਅਦ ਹੁਣ ਸਿਰਫ ਤਾਂ ਸਿਰਫ ਤੁਹਾਡਾ ਸਹਾਰਾ ਹੈ
ਇਤਿਆਦਿਕ ਲਿਖ ਮਿਨੈ ਪਟਾਈ
ਏਦਾਂ ਚਿੱਠੀ ਲਿਖ ਕੇ ਭੇਜੀ ਏਦਾਂ ਬੇਨਤੀ ਲਿਖ ਕੇ ਭੇਜੀ ਹੈ ਪੰਜਾਬ ਕੋਇਰ ਨੇ
ਗਯੋ ਦੂਤ ਲੈ ਕਰ ਸਹਿਸਾਈ
ਔਰ ਬੜੀ ਛੇਤੀ ਨਾਲ ਕਾਹਲੀ ਨਾਲ ਦੂਤ ਉਹ ਚਿੱਠੀ ਲੈ ਕੇ ਆਇਆ ਹੈ
ਆਨ ਪਾਉਂਟੇ ਪਹੁੰਚਿਓ ਸੋਏ
ਔਰ ਪਾਉਂਟਾ ਸਾਹਿਬ ਪਹੁੰਚਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਕੋਲ
ਸਿੰਘਪੁਰ ਪਰ ਥਿਰ ਤਬ ਹੋਏ
ਸਿੰਘ ਪੌਰ ਜਿਹੜਾ ਵੱਡਾ ਦਰਸ਼ਨੀ ਡਿਓੜੀ ਹੈ ਦਰਸ਼ਨੀ ਡਿਓੜੀ ਦਰਵਾਜੇ ਦੇ ਉੱਤੇ ਆਣ ਕੇ ਖਲੋਤਾ ਹੈ ਸੇਵਾਦਾਰ ਚਿੱਠੀ ਲੈ ਕੇ
ਕਲਗੀ ਧਰ ਟਿਗ ਸੁਣ ਪਹੁੰਚਾਏ ਸੁਣ ਕਰ ਅੰਤਰ ਲੀਨ ਬੁਲਾਏ
ਕਲਗੀ ਧਰ ਜੀ ਦੇ ਕੋਲ ਅੰਦਰ ਖਬਰ ਭੇਜੀ ਆਪਣੇ ਆਉਣ ਦੀ ਤੋ ਸੁਣ ਕੇ ਦਸਮ ਪਿਤਾ ਪਾਤਸ਼ਾਹ ਜੀ ਨੇ ਇਹਨੂੰ ਆਪਣੇ ਦਰਬਾਰ ਦੇ ਵਿੱਚ ਆਪਣੇ ਕੋਲ ਬੁਲਾਇਆ ਹੈ
ਬੂਜਨ ਕੀਨ ਤਕਲੀ ਬਾਤ
ਕਲਗੀਧਰ ਜੀ ਨੇ ਸਾਰੀ ਗੱਲ ਇਹਦੇ ਕੋਲੋਂ ਪੁੱਛੀ ਹੈ
ਸਤਿਗੁਰ ਪਾਤ ਕਰੀ ਬਕਿਆਤ
ਸਤਿਗੁਰਾਂ ਦੇ ਚਰਨਾਂ ਵਿੱਚ ਇਹਨੇ ਸਾਰੀ ਗੱਲ ਪ੍ਰਗਟ ਕਰਕੇ ਦੱਸੀ ਹੈ
ਜਿਤਕ ਮਸੰਦ ਹੈ ਤਿਸ ਕਰਕੇ ਲੀਏ ਬਟੋਰ ਅਕਾਰਨ ਕਰਕੇ
ਲੱਗਾ ਮਹਾਰਾਜ ਜੀ ਜਿੰਨੇ ਮਸੰਦ ਸੀ ਬਾਬਾ ਰਾਮ ਰਾਏ ਜੀ ਦੇ ਘਰ ਦੇ ਉਹ ਸਾਰੇ ਮਸੰਦ ਬਟੋਰ ਲਏ ਨੇ ਇਕੱਠੇ ਕਰ ਲਏ ਨੇ ਸਾਰੇ देहरादून आके कठे हो गए ने
राबर की प्रतीक ना करे
हुण माता पंजाब कोयर जी तुहाडी उडीक कर रहे हन
सिख संगत अबलाखा तारे
सिख संगतां दे मन विच भी तुहाडी अबलाखा है कि तुसी चल के देहरादून आओ
बिन बिला मियाव की जय त्यारे
महाराज हुण बिना देरी तो आप जी चलण दी तैयारी करो
देखत है सब दिशा तुम्हारी
सब तुहाडे वल वेख रहे ने सब दी निगाह महाराज जी तुहाडे ते टिकी हुई है
सुन गुरु नंद चंद तो कहो
ए सुन के महाराज जी ने अपने दीवान भाई नंद चंद जी नु हुक्म कीता है
समा चैतो अब हम ले
महाराज जी कहंदे जेड़ा समा आउणा सी ना हुण आ गया भाई नंद चंद जी जेड़े समय दी सानू उडीक सी आ गया है
प्रात होती की जय त्यारे कीतक सेना लियो संगारे
कल सवेर होंदे आई तैयारी कर लो कुछ क फौजा लै लो बहुती फौज लाण लई लजाणी कुछ क फौजा जेड़िया ने अपने नाल लैके तैयार कर लो
अपर टिकै सब धीरज दीजै
बाकी दिया जिन्निया फौजा ने उना सारिया नू धीरज दे के एथे ही टिका दियो
ते सकल बुलाए पनीजै
और सारिया नू धीरज दे के एथे बुला एथे टिका दियो ते हुण सारिया नू सुणा दियो के कल सवेरे देहरादून नू चाले पौने हन तो इस प्रकार नाल कलगीधर पातशाह जी महाराज पौंटा साहब तो चल के देहरादून आए ने ओ कथा आप जी अगलिया प्रसंगा विच सरवण करोगे।